ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਉਹਨਾਂ ਮਹਾਨ ਸਿੱਖਾਂ ਦਾ ਪ੍ਰਸੰਗ ਬਿਆਨ ਕਰ ਰਹੇ ਹਨ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਤੋਂ ਗਿਆਨ ਭਗਤੀ ਉਪਦੇਸ਼ ਪ੍ਰਾਪਤ ਕਰਕੇ ਆਪਣੇ ਜੀਵਨ ਵਿੱਚ ਉਹਨੂੰ ਢਾਲਿਆ ਹੈ। ਅਰਦਾਸ ਕਰ ਕਰਕੇ ਉਹਨੂੰ ਜੀਵਨ ਵਿੱਚ ਲੈ ਕੇ ਆਏ ਗੁਰੂ ਕੇ ਪਿਆਰੇ। ਭਾਵੇਂ ਜਿਹੜੀ ਇਹ ਕਥਾ ਮਹਿੰਗੀ ਚੱਲ ਰਹੀ ਹੈ ਖਾਲਸਾ ਜੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਿੰਗੀ ਦਾ ਅਰਥ ਹੈ ਕਿ ਜਿਸ ਨੂੰ ਕਮਾਉਣਾ ਔਖਾ ਹੋਵੇ। ਸਾਡੇ ਕੋਲ ਨਹੀਂ ਕਮਾਈ ਜਾਂਦੀ, ਹੱਥ ਖੜੇ ਕਰਦੇ ਕਰੋ ਮਹਾਰਾਜ, ਆਪੇ ਜਾਣੋ। ਹੱਥ ਖੜੇ ਕਰ ਦੋਗੇ ਤਾਂ ਭਲਾ ਹੋ ਜਾਏਗਾ। ਇਹ ਬੰਦਾ ਕਹੇ ਜੀ ਮੈਂ ਕਵਾ ਲਵਾਂ, ਨਾ ਭਾਈ ਨਾ। ਤਾਂ ਹੀ ਸਭ ਤੋਂ ਜ਼ਿਆਦਾ ਗੁਰੂ ਕੇ ਪਿਆਰੇ ਉਹ ਇਤਿਹਾਸ ਨੂੰ ਸੁਣਦੇ ਆ। ਇਸ ਇਤਿਹਾਸ ਵਿੱਚ ਹੁਣ ਸਿਧਾਂਤ ਆ ਗਿਆ, ਉਪਦੇਸ਼ ਆਇਆ, ਸਿੱਖਿਆ ਆਈ। ਉਹ ਸਿੱਖਿਆ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਤੋਂ, ਪਾਤਸ਼ਾਹ ਜੀ ਦੱਸੋ ਸਾਡਾ ਭਲਾ ਕਿਵੇਂ ਹੋਵੇਗਾ। ਜਿਵੇਂ ਜਿਵੇਂ ਜਿਸ ਨੇ ਪੁੱਛਿਆ, ਮਹਾਰਾਜ ਜੀ ਨੇ ਉਹਦੀ ਅਵਸਥਾ ਦੇਖ ਕੇ ਉਹਨੂੰ ਉਹੀ ਗਿਆਨ ਦਿੱਤਾ ਹੈ। ਜੈਸੀ ਜੀ ਦੀ ਕਰਨੀ, ਜਿਹਦੇ ਕੰਮ ਕਾਜ, ਉਸਨੂੰ ਉਸੇ ਤਰ੍ਹਾਂ ਦਾ ਗਿਆਨ ਦੇ ਕੇ ਮਹਾਰਾਜ ਨੇ ਨਿਹਾਲ ਕਰਤਾ ਖਾਲਸਾ ਜੀ। ਜਿਵੇਂ ਕਿਸੇ ਵੈਦ ਕੋਲ ਕੋਈ ਅਮੀਰ ਬੰਦਾ ਚਲਾ ਗਿਆ, ਕਹਿਣ ਲੱਗਾ ਵੈਦ ਜੀ ਢਿੱਡ ਬੜਾ ਦਰਦ ਹੁੰਦਾ ਹੈ, ਕੀ ਕਰਾਂ, ਕੋਈ ਦਵਾਈ ਦੇ ਦਿਓ। ਵੈਦ ਨੇ ਵੇਖਿਆ ਵੀ ਬੰਦਾ ਅਮੀਰ ਹੈ, ਵਧੀਆ ਬਸਤਰ ਪਾਏ ਹੋਏ, ਵਧੀਆ ਰੱਥ 'ਤੇ ਆਇਆ ਹੈ, ਜੇ ਮੈਂ ਇਹਨੂੰ ਕਹਾਂ ਜੀ ਥੋੜ੍ਹੀ ਜਿਹੀ ਜਵੈਣ ਲੈ ਲੈ, ਇਹਨੂੰ ਭਰੋਸਾ ਨਹੀਂ ਹੋਣਾ। ਵੈਦ ਨੇ ਇੱਕ ਪੂੜੀ ਬਣਾ ਕੇ ਨਾ ਉਹਨੂੰ ਦੇ ਦਿੱਤੀ, ਕਹਿੰਦਾ ਥੋੜ੍ਹੀ ਇਸ ਤਰ੍ਹਾਂ ਕਰੀ, ਥੋੜ੍ਹੀ ਜਵੈਣ ਨਾਲ ਲੈ ਲਈ। ਉਹਨੂੰ ਭਰੋਸਾ ਹੋ ਗਿਆ ਅਤੇ ਵੈਦ ਨੂੰ ਪੈਸੇ ਵੀ ਦੇ ਕੇ ਗਿਆ ਅਤੇ ਪੂੜੀ ਲੈ ਕੇ ਜਵੈਣ ਵੀ ਖਾ ਲਈ, ਢਿੱਡ ਦਰਦ ਠੀਕ ਹੋ ਗਿਆ। ਥੋੜ੍ਹੀ ਦੇਰ ਬਾਅਦ ਦੂਜਾ ਬੰਦਾ ਆ ਗਿਆ, ਵੈਦ ਜੀ ਢਿੱਡ ਬੜਾ ਦਰਦ ਹੁੰਦਾ, ਕੀ ਕਰਾਂ। ਵੈਦ ਜੀ ਕਹਿੰਦੇ ਭਾਈ ਰੱਬ ਦੇ ਪਿਆਰੇ ਆ, ਥੋੜ੍ਹੀ ਜਵੈਣ ਲੈ ਕੇ ਖਾ ਲਈ। ਉਹ ਕਹਿੰਦਾ ਮੇਰੇ ਕੋਲ ਜਵੈਣ ਜੋਗੇ ਪੈਸੇ ਵੀ ਨਹੀਂ। ਵੈਦ ਕਹਿੰਦਾ ਫੜ ਇਹ ਮੇਰੇ ਕੋਲ ਜਵੈਣ ਲੈ ਲੈ, ਇਹ ਖਾ ਲੈ। ਉਹ ਨਾਲ ਵੈਦ ਦੇ ਇੱਕ ਉਹਦਾ ਚੇਲਾ ਬੈਠਾ ਸੀ, ਕਹਿੰਦਾ ਵੈਦ ਜੀ ਕੀ ਕਰਦੇ ਪਏ ਹੋ, ਇੱਕ ਬੰਦਾ ਆਇਆ ਤੁਸੀਂ ਉਹਨੂੰ ਪਹਿਲਾਂ ਪੂੜੀ ਵੀ ਦਿੱਤੀ ਅਤੇ ਜਵੈਣ ਵੀ ਖਾ ਲਏ, ਦੂਜਾ ਗਰੀਬ ਆਇਆ ਉਹਦੇ ਕੋਲ ਪੈਸੇ ਵੀ ਨਹੀਂ ਸੀ, ਜਵੈਣ ਵੀ ਕੋਲੋਂ ਦਿੱਤੀ ਇਹਨੂੰ ਪੂੜੀ ਦਿੱਤੀ ਨਹੀਂ। ਵੈਦ ਕਹਿਣ ਲੱਗਾ ਪਿਆਰਿਆ ਜਿਹੜਾ ਅਮੀਰ ਸੀ ਇਹਨਾਂ ਨੂੰ ਭਰੋਸਾ ਨਹੀਂ ਹੋਣਾ ਸੀ, ਤਾਂ ਹੀ ਮੈਂ ਕਿਹਾ ਇਹ ਪੂੜੀ ਵੀ ਨਾਲ ਲੈ ਜਾ ਅਤੇ ਜਵੈਣ, ਅਸਰ ਤਾਂ ਜਵੈਣ ਨੇ ਕਰਨਾ ਸੀ। ਇਹ ਗਰੀਬ ਨੂੰ ਭਰੋਸਾ ਸੀ ਮੇਰੇ ਉੱਤੇ, ਮੈਂ ਉਹਦਾ ਲਿਬਾਸ ਦੇਖਿਆ, ਉਹਦਾ ਹੁਲੀਆ ਦੇਖਿਆ, ਉਹਦੀ ਅਵਸਥਾ ਦੇਖੀ, ਇਹਨੂੰ ਮਾਣ ਹੈ ਆਪਣੀ ਮਾਇਆ ਤੇ ਆਪਣੀ ਕਮਾਈ ਤੇ, ਗਰੀਬ ਨੂੰ ਕੋਈ ਮਾਣ ਨਹੀਂ, ਜੋ ਦੇਤਾ ਛੱਕ ਲਿਆ ਉਹਨੇ। ਇਸ ਕਰਕੇ ਜਿਵੇਂ ਵੈਦ ਅਵਸਥਾ ਦੇਖਦਾ, ਬੰਦੇ ਦਾ ਸਮਾਜ ਦੇਖਦਾ ਵੀ ਉਹਦੇ ਕੋਲ ਕੀ ਹੈ, ਕਿਵੇਂ ਦੇ ਵਸਤਰ ਪਾ ਕੇ ਆਇਆ ਹੈ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਵੇਖਦੇ ਹਨ ਕਿ ਮਨੁੱਖ ਦੀ ਅਵਸਥਾ ਕੈਸੀ ਕੈਸੀ ਹੈ, ਉਸ ਅਵਸਥਾ ਨੂੰ ਦੇਖ ਕੇ ਉਪਦੇਸ਼ ਦਿੰਦੇ ਖਾਲਸਾ ਜੀ। ਜੇ ਸੇਵਾ ਦਾ ਅਧਿਕਾਰੀ ਇਹਨੂੰ ਕਹਿੰਦੇ ਵੀ ਸੇਵਾ ਕਰਿਆ ਕਰ ਪਹਿਲਾਂ, ਜੇ ਸਾਧ ਸੰਗਤ ਦਾ ਅਧਿਕਾਰੀ ਹੈ ਤੇ ਉਪਦੇਸ਼ ਦੇਣਾ ਵੀ ਰੋਜ਼ ਸਾਧ ਸੰਗਤ ਕਰ ਸਵੇਰੇ ਸ਼ਾਮ। ਜੇ ਹੁਣ ਬਾਣੀ ਦਾ ਅਧਿਕਾਰੀ ਹੈ ਵੀ ਬਾਣੀ ਨਾਲ ਪੜ੍ਹਿਆ ਕਰ, ਬਾਣੀ ਦਾ ਜਾਪ ਕਰਿਆ ਕਰ। ਜੇ ਹੋਰ ਨਾਮ ਅਭਿਆਸੀ ਦੀ ਕਮਾਈ ਕਰਨਾ ਚਾਹੁੰਦਾ ਹੈ, ਕੁਝ ਬਿਰਤੀ ਟਿੱਕੀ ਹੋਈ ਹੈ, ਤੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਅਭਿਆਸ ਸਤਨਾਮ ਸ੍ਰੀ ਵਾਹਿਗੁਰੂ ਇਹ ਜਪਿਆ ਕਰ। ਉਸ ਤਰ੍ਹਾਂ ਉਪਦੇਸ਼ ਦਿੰਦੇ ਮਹਾਰਾਜ, ਆਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਚਾਰ ਗੁਰੂ ਕੇ ਪਿਆਰੇ ਆ ਰਹੇ ਹਨ ਅਤੇ ਕੀ ਉਪਦੇਸ਼ ਪ੍ਰਾਪਤ ਕਰਨਗੇ, ਆਓ ਇਹ ਸਾਡੇ ਲਈ ਹੈ ਭਾਈ। ਸਤਿਗੁਰ ਪਾਤਸ਼ਾਹ ਅੱਗੇ ਅਰਦਾਸ ਕਰੀਏ ਮਹਾਰਾਜ, ਤੁਹਾਡੀ ਮਹਿੰਗੀ ਕਥਾ ਹੈ, ਸਾਡੇ ਹਿਰਦੇ ਤੁਸੀਂ ਵਸਾਉਣੀ ਹੈ, ਆਪ ਸ਼ਰਵਣ ਕਰਾਉਣੀ ਹੈ ਅਤੇ ਆਪ ਵੀ ਸਾਡੇ ਹਿਰਦੇ 'ਚ ਵਸਾਉਣੀ ਹੈ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਨ ਕਰੀਏ, ਜੋ ਜੋਤ ਰੂਪ ਹਨ। ਜੋਤ ਰੂਪ ਦਾ ਧਿਆਨ ਕਰਦੇ ਹੋਏ ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਡੱਲਾ ਅਪਰ ਭਗੀਰਥ ਜਾਪੂ।
ਭਾਈ ਡੱਲਾ ਜੀ, ਭਾਈ ਭਗੀਰਥ ਜੀ ਅਤੇ ਭਾਈ ਜਾਪੂ ਜੀ, ਇਹ ਡੱਲਾ ਉਹ ਨਹੀਂ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਵੱਲ, ਇਹ ਡੱਲਾ ਪੰਜਵੇਂ ਪਾਤਸ਼ਾਹ ਵੇਲੇ ਗੁਰੂ ਕਾ ਪਿਆਰਾ ਹੈ। ਭਾਈ ਭਗੀਰਥ ਜੀ ਤੇ ਭਾਈ ਜਾਪੂ ਜੀ,
ਚੌਥੇ ਨਿਵਲਾ ਮਿਲ ਕਰ ਆਪੂ।
ਚੌਥਾ ਗੁਰੂ ਕਾ ਸਿੱਖ ਹੈ ਭਾਈ ਨਿਵਲਾ ਜੀ, ਭਾਈ ਡੱਲਾ ਜੀ, ਭਾਈ ਨਿਵਲਾ ਜੀ, ਭਾਈ ਜਾਪੂ ਜੀ ਤੇ ਭਾਈ ਭਗੀਰਥ ਜੀ, ਇਹ ਚਾਰੋ ਮਿਲ ਕੇ
ਸ਼੍ਰੀ ਅਰਜਨ ਕੀ ਸ਼ਰਨੀ ਆਏ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਆਏ ਹਨ।
ਕਰ ਜੋਰਤ ਪਦ ਸੀਸ ਨਿਵਾਏ।
ਚਾਰਾਂ ਨੇ ਆਪਣੇ ਹੱਥ ਜੋੜ ਲਏ, ਹੱਥ ਜੋੜ ਕੇ ਗੁਰੂ ਚਰਨਾਂ ਦੇ ਉੱਤੇ ਆਪਣਾ ਸੀਸ ਨਿਵਾਇਆ ਹੈ।
ਬਹੁਰੋ ਕਰੀ ਅਗਰ ਅਰਦਾਸ,
ਤੇ ਸੀਸ ਨਿਵਾ ਕੇ ਫਿਰ ਉੱਠ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ।
ਹਮ ਉਰ ਸੰਸੀ ਦਿਉ ਬਿਨਾਸ਼,
ਐ ਮੇਰੇ ਪਾਤਸ਼ਾਹ ਸਾਡੇ ਮਨ ਦੇ ਕੋਈ ਸ਼ੰਕੇ ਹਨ, ਜਿਹੜਾ ਮਨ ਦਾ ਸ਼ੰਕਾ ਹੈ ਮਹਾਰਾਜ ਉਹ ਆਪ ਜੀ ਖਤਮ ਕਰ ਦੋ। ਸਾਡੇ ਮਨ ਦਾ ਜਿਹੜੀ ਦਵੈਤ ਬਿਰਤੀ ਹੈ, ਸ਼ੰਕਾ ਹੈ, ਉਹਨੂੰ ਖਤਮ ਕਰੋ ਜੀ।
ਸ਼੍ਰੀ ਨਾਨਕ ਪੂਰਨ ਅਵਤਾਰ,
ਇਹ ਦੱਸੋ ਮਹਾਰਾਜ ਕਿ ਧੰਨ ਗੁਰੂ ਨਾਨਕ ਮਹਾਰਾਜ ਪੂਰਨ ਅਵਤਾਰ ਹਨ। ਪੂਰਨ ਕਹਿੰਦੇ ਸਰਵ ਕਲਾ ਸਮਰੱਥ ਅਕਾਲ ਪੁਰਖ ਪਰਮਾਤਮਾ ਹਨ ਧੰਨ ਗੁਰੂ ਨਾਨਕ ਮਹਾਰਾਜ ਜੀ।
ਭਗਤ ਸਰੂਪ ਧਰਿਓ ਕਰਤਾਰ,
ਤੇ ਕਰਤਾਰ ਨੇ ਆਪ ਹੀ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਵਿੱਚ ਭਗਤੀ ਸਰੂਪ ਧਾਰਨ ਕੀਤਾ ਹੈ ਕਿ ਭਗਤੀ ਕਰਨ ਲਈ ਤੇ ਕਰਵਾਉਣ ਲਈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਉਹ ਭਗਤੀ ਕੀਤੀ ਵੀ ਮਹਾਰਾਜ ਨੇ, ਤੇ ਭਗਤੀ ਕਰਵਾਉਣ ਲਈ ਮਹਾਰਾਜ ਅਕਾਲ ਪੁਰਖ ਪਰਮਾਤਮਾ ਨੇ ਆਪ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰਨ ਕੀਤਾ ਹੈ।
ਕੋ ਉਪਾਸਨਾ ਮੁਖ ਬਤਾਈ,
ਇਹ ਦੱਸੋ ਮਹਾਰਾਜ ਕਿ ਆਪ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਬਣ ਕੇ ਧਰਤੀ ਤੇ ਆਏ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਧਰਤੀ ਤੇ ਆਏ ਉਹਨਾਂ ਨੇ ਸਾਰੀ ਸੰਗਤ ਨੂੰ, ਸਾਰੇ ਸੰਸਾਰ ਨੂੰ ਕੀ ਦੱਸਿਆ ਵੀ ਕਿਹੜਾ ਨਾਮ ਜਪਣਾ ਹੈ, ਉਪਾਸ਼ਨਾ ਕੀ ਕਰਨੀ ਹੈ, ਭਗਤੀ ਕੀ ਕਰਨੀ ਹੈ, ਉਹ ਕਿਹੜੀ ਦੱਸੀ ਹੈ ਸਤਿਗੁਰ ਮਹਾਰਾਜ, ਇਹ ਸਾਡੇ ਮਨ ਦਾ ਸ਼ੰਕਾ ਦੂਰ ਕਰੋ।
ਨਿਰਗੁਣ ਕੈ ਸਰਗੁਣ ਕੀ ਗਾਈ।
ਉਪਾਸ਼ਨਾ ਦੋ ਤਰ੍ਹਾਂ ਦੀ ਹੁੰਦੀ ਹੈ, ਨਿਰਗੁਣ ਦੀ ਕਿ ਸਰਗੁਣ ਦੀ ਕਰੀਏ। ਨਿਰਗੁਣ ਜੋ ਤਿੰਨਾਂ ਗੁਣਾਂ ਤੋਂ ਅਤੀਤ ਹੈ ਉਹਦੀ ਕਰੀਏ, ਜਾਂ ਸਰਗੁਣ ਦੀ ਉਪਾਸ਼ਨਾ ਕਰੀਏ, ਇਹ ਦੱਸੋ ਮਹਾਰਾਜ ਜੀ।
ਕਿਮ ਨਿਸ਼ਚਾ ਆਪਣੋ ਪ੍ਰਗਟਾਇਓ,
ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਨਿਸ਼ਚਾ ਕਿਹਦੇ ਉੱਤੇ ਪ੍ਰਗਟਾਇਆ ਹੈ ਕਿ ਸਰਗੁਣ ਦੀ ਭਗਤੀ ਕਰਨੀ ਹੈ ਜਾਂ ਨਿਰਗੁਣ ਦੀ ਭਗਤੀ ਕਰਨੀ ਹੈ।
ਬਹੁ ਸਿੱਖਣ ਕੋ ਪੰਥ ਬਤਾਇਓ।
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਰੱਬ ਦੇ ਪਿਆਰਿਆਂ ਨੂੰ, ਬਹੁਤ ਗੁਰਸਿੱਖਾਂ ਨੂੰ ਦੱਸਿਆ ਵੀ ਇਹ ਭਗਤੀ ਕਰੋ ਭਾਈ, ਵੀ ਇਹ ਉਪਾਸ਼ਨਾ ਕਰੋ। ਦੱਸੋ ਪਾਤਸ਼ਾਹ ਕਿਹੜੀ ਉਪਾਸ਼ਨਾ ਸੀ ਜੋ ਸਾਰੀ ਸੰਗਤ ਨੇ ਕੀਤੀ, ਬਾਬਾ ਬੁੱਢਾ ਸਾਹਿਬ ਆਦਿ ਮਹਾਂਪੁਰਖਾਂ ਨੇ ਕੀਤੀ, ਉਹ ਕਿਹੜੀ ਉਪਾਸ਼ਨਾ ਹੈ।
ਸ਼੍ਰੀ ਅਰਜਨ ਸੁਣ ਸੁਮਤ ਬਤਾਈ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਇਹਨਾਂ ਚਾਰਾਂ ਗੁਰਸਿੱਖਾਂ ਤੋਂ, ਭਾਈ ਨਿਵਲਾ ਜੀ, ਭਾਈ ਭਗੀਰਥ ਜੀ, ਭਾਈ ਜਾਪੂ ਆਦਿ ਗੁਰਸਿੱਖਾਂ ਤੋਂ ਸੁਣਿਆ, ਤੇ ਮਹਾਰਾਜ ਕਹਿੰਦੇ ਸੁਣੋ ਗੁਰਸਿੱਖੋ,
ਨਿਸ਼ਫਲ ਅਸੰਦੇਹ ਉਠਾਈ।
ਐ ਗੁਰਸਿੱਖੋ ਤੁਹਾਨੂੰ ਸਮਤ ਦਈਏ। ਕਹਿੰਦੇ ਦੋ ਮਹਾਰਾਜ, ਐ ਗੁਰਸਿੱਖੋ ਤੁਹਾਡੇ ਮਨ ਦਾ ਜਿਹੜਾ ਸ਼ੰਕਾ ਹੈ ਨਾ ਉਹ ਨਿਸ਼ਫਲ ਹੈ, ਉਹਦਾ ਕੋਈ ਅਰਥ ਨਹੀਂ ਹੈ। ਜਿਹੜਾ ਸ਼ੰਕਾ ਆਪ ਜੀ ਕਰ ਰਹੇ ਹੋ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹੜੀ ਉਪਾਸ਼ਨਾ ਸਾਨੂੰ ਦਰਸਾਈ ਹੈ ਵੀ ਸਰਗੁਣ ਦੀ ਕਰੀਏ ਜਾਂ ਨਿਰਗੁਣ ਦੀ ਕਰੀਏ, ਤੁਹਾਡਾ ਇਹ ਸ਼ੰਕਾ ਨਿਸ਼ਫਲ ਹੈ।
ਨਿਰਗੁਣ ਸਰਗੁਣ ਤੋਂ ਦੋਏ ਕਈਏ,
ਨਿਰਗੁਣ ਤੇ ਸਰਗੁਣ ਤਾਂ ਦੋ ਆਖਾਂਗੇ ਨਾ ਕਿ ਨਿਰਗੁਣ ਵੱਖਰਾ ਹੈ ਸਰਗੁਣ ਵੱਖਰਾ ਹੈ, ਤਾਂ ਤੁਸੀਂ ਦੋ ਦੋ ਆਖੋਗੇ।
ਜੋ ਇਨ ਬਿਕੈ ਭੇਦ ਕੁਛ ਲਈਏ,
ਜੇ ਇਹਨਾਂ ਦੇ ਕੋਈ ਵਖਰੇਵਾਂ ਜਾਣੋ, ਕੋਈ ਫਰਕ ਜਾਣੋ, ਕੋਈ ਭੇਦ ਜਾਣੋ, ਦੋਵਾਂ ਚ ਕੋਈ ਭੇਦ ਨਹੀਂ ਹੈ। ਨਿਰਗੁਣ ਵੀ ਉਹੀ ਹੈ ਤੇ ਸਰਗੁਣ ਵੀ ਉਹੀ ਹੈ, ਦੋਵਾਂ ਚ ਕੋਈ ਵਖਰੇਵਾ ਨਹੀਂ ਹੈ। ਗੁਰਸਿੱਖੋ ਕੋਈ ਅੰਤਰ ਨਹੀਂ ਹੈ।
ਸ਼੍ਰੀ ਮੁਖ ਵਾਕ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ।
ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਤੇ ਪਾਵਨ ਬਾਣੀ ਦਾ ਇਹ ਸਲੋਕ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸਰਗੁਣ ਵੀ ਉਹੀ ਹੈ, ਨਿਰਗੁਣ ਵੀ ਉਹੀ ਹੈ, ਉਹੀ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਨੇ ਜਿਹੜਾ ਤਿੰਨਾਂ ਗੁਣਾਂ ਤੋਂ ਅਤੀਤ ਹੈ, ਨਿਆਰਾ ਹੈ, ਉਹ ਨਿਰਗੁਣ ਹੈ, ਆਕਾਰ ਤੋਂ ਰਹਿਤ ਹੈ। ਜਦੋਂ ਉਹੀ ਆਕਾਰ ਧਾਰਨ ਕਰਦਾ ਬਣ ਗਿਆ ਸਰਗੁਣ ਗੁਣਾਂ ਦੇ ਸਮੇਤ, ਸੁਨ ਸਮਾਧੀ ਆਪ ਹੀ ਵਾਹਿਗੁਰੂ ਪਰਮਾਤਮਾ, ਜਿਸ ਕਿਸੇ ਸਾਧਕ ਦੀ ਅਵਸਥਾ ਚ ਸਮਾਧੀ ਰੂਪ ਚ ਲੀਨ ਹੁੰਦਾ ਹੈ, ਉੱਥੇ ਸੁਨ ਸਮਾਧੀ ਹੁੰਦੀ, ਅਫੁਰ ਸਮਾਧੀ। ਸੁਨ ਕਹਿੰਦੇ ਸ਼ੂਨੇ, ਜ਼ੀਰੋ, ਜਿੱਥੇ ਸਾਰੀਆਂ ਵਾਸ਼ਨਾਵਾਂ ਜ਼ੀਰੋ ਹੋ ਜਾਣ, ਜਿੱਥੇ ਕੋਈ ਫੁਰਨਾ ਕਫੁਰਨਾ ਸੰਕਲਪ ਵਿਕਲਪ ਉੱਥੇ ਨਾ ਆਵੇ, ਕੋਈ ਖਿਆਲ ਉੱਠੇ ਹੀ ਨਾ, ਬਸ ਉੱਥੇ ਵੀ ਤਾਂ ਆਪ ਹੈ ਉਹ। ਸੁਨ ਸਮਾਧੀ ਆਪ, ਆਪ ਹੀ ਸੁਨ ਸਮਾਧੀ ਵਿੱਚ ਹੈ, ਆਪ ਹੀ ਨਿਰਗੁਣ ਵਿੱਚ ਹੈ, ਉਹ ਆਪ ਹੀ ਸਰਗੁਣ ਵਿੱਚ ਹੈ।
ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।
ਉਸ ਅਕਾਲ ਪੁਰਖ ਨੇ ਆਪਣਾ ਸਰੂਪ ਆਪ ਹੀ ਪ੍ਰਗਟਾਇਆ ਹੈ, ਬਸ ਨਿਰਗੁਣ ਤੋਂ ਸਰਗੁਣ ਹੋ ਗਿਆ, ਬਸ ਆਪਣਾ ਸਰੂਪ ਆਪ ਪ੍ਰਗਟਾਇਆ ਹੈ। ਜਦੋਂ ਸਰਗੁਣ ਵਿੱਚ ਭਗਤੀ ਰੂਪ ਧਾਰ ਕੇ ਆਏ ਤੇ ਆਪਣਾ ਜਾਪ ਵੀ ਉਹ ਆਪ ਕਰਨ ਵਾਲੇ ਹਨ, ਬਸ ਸਭ ਕੁਛ ਆਪ ਹੀ ਕਰਨ ਵਾਲੇ ਹਨ, ਆਪ ਹੀ ਸਰਗੁਣ, ਆਪ ਹੀ ਨਿਰਗੁਣ, ਆਪ ਹੀ ਭਗਤ ਸਰੂਪ, ਆਪ ਹੀ ਸਮਾਧੀ ਚ ਲੀਨ ਹੋਣ ਵਾਲੇ ਸਾਧਕ ਸਰੂਪ, ਆਪ ਹੀ ਜਗਿਆਸੂ ਹਨ, ਉਹ ਸਾਰੇ ਪਾਸੇ ਅਕਾਲ ਪੁਰਖ ਆਪ ਹੀ ਹੈ।
ਚੌਪਾਈ ਪਾਰ ਬ੍ਰਹਮ ਨਿਜ ਇੱਛਾ ਕਰਕੇ।
ਐ ਗੁਰਸਿੱਖੋ, ਪਰਮਾਤਮਾ ਅਕਾਲ ਪੁਰਖ ਜੋ ਪਾਰ ਬ੍ਰਹਮ ਹੈ, ਉਸਨੇ ਆਪਣੀ ਇੱਛਾ ਨੂੰ ਜਦੋਂ ਆਪ ਹੀ ਧਾਰਨ ਕੀਤਾ,
ਸਰਗੁਣ ਸਰੂਪ ਆਪਨੇ ਧਾਰਕੇ,
ਉਸਨੇ ਆਪਣਾ ਸਰਗੁਣ ਸਰੂਪ ਧਾਰਨ ਕੀਤਾ। ਪਰਮਾਤਮਾ ਨੂੰ ਆਪ ਇੱਛਾ ਹੋਈ ਕਿ ਮੈਂ ਇੱਕ ਤੋਂ ਅਨੇਕ ਬਣ ਜਾਵਾਂ, ਇੱਛਾ ਹੀ ਫੁਰਨਾ ਹੈ ਨਾ, ਅੰਦਰੋਂ ਫੁਰਨਾ ਹੋਇਆ ਕਿ ਮੇਰਾ ਇਤਨਾ ਪਸਾਰਾ ਹੋ ਜਾਵੇ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇਹ ਸਾਰੀ ਕੁਦਰਤ ਬਣ ਗਈ ਖਾਲਸਾ ਜੀ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਵਿੱਚ ਆਪ ਵਸਿਆ ਹੋਇਆ ਪਰਮਾਤਮਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਤੋਂ ਹੀ ਇਹ ਸਰਗੁਣ ਦਾ ਪਸਾਰਾ ਕੀਤਾ ਹੈ।
ਜਗ ਕੀ ਸਕਲ ਮਰਿਆਦ ਕਰਾਵੇ,
ਦੁਨੀਆਂ ਦੀ ਸਾਰੀ ਮਰਿਆਦਾ ਉਹ ਵਾਹਿਗੁਰੂ ਆਪ ਹੀ ਕਰ ਰਿਹਾ, ਆਪ ਹੀ ਸਾਰੀ ਮਰਿਆਦਾ ਨਿਭਾਉਣ ਲਈ।
ਸਭ ਕੀ ਪਾਲਣ ਕਰ ਜੀਵਾਵੇ,
ਸਾਰੇ ਜੀਆਂ ਦੀ ਪਾਲਣਾ ਕਰਨੀ, ਰੋਜੀ ਰੋਟੀ ਦੇਣੀ, ਸਭ ਨੂੰ ਜਿੰਦੇ ਰੱਖਣਾ।
ਧਰ ਅਵਤਾਰਨ ਦੁਸ਼ਟ ਬਿਨਾਸੀ,
ਅਵਤਾਰ ਧਾਰ ਕਰਕੇ ਵੱਖ ਵੱਖ ਤਰ੍ਹਾਂ ਦੇ ਅਵਤਾਰੀ ਪੁਰਖ ਆਏ, ਸਾਧੂ ਮਹਾਪੁਰਖ ਆਏ, ਯੋਧੇ ਆਏ, ਸੁਰਮੇ ਆਏ, ਤੇ ਦੁਸ਼ਟਾਂ ਦਾ ਨਾਸ਼ ਵੀ ਕੀਤਾ ਅਕਾਲ ਪੁਰਖ ਨੇ। ਜਿਸ ਜਿਸ ਰੂਪ ਵਿੱਚ ਕੋਈ ਦੁਸ਼ਟ ਪੈਦਾ ਹੋਇਆ ਤੇ ਉਹਨੂੰ ਮਾਰਨ ਲਈ ਪਰਮਾਤਮਾ ਨੇ ਆਪ ਹੀ ਅਵਤਾਰ ਧਾਰਨ ਕੀਤਾ।
ਸੁਖ ਸੰਤਨ ਕੈ ਹਿਰਦੈ ਪ੍ਰਕਾਸ਼ੀ,
ਸਾਧੂ ਮਹਾਂਪੁਰਖਾਂ ਨੂੰ ਸੁਖ ਦੇਣ ਲਈ, ਉਹਨਾਂ ਦੇ ਹਿਰਦੇ ਚ ਪ੍ਰਕਾਸ਼ ਕਰਨ ਲਈ, ਉਹਨਾਂ ਦੀ ਰਕਸ਼ਾ ਕਰਨ ਲਈ, ਸੰਤਾਂ ਦੀ ਪ੍ਰਤਪਾਲਨਾ ਕਰਨ ਲਈ, ਦੁਸ਼ਟ ਸਭਨ ਕੋ ਮੂਲ ਉਪਾਲਣ, ਦੁਸ਼ਟਾਂ ਦਾ ਨਾਸ਼ ਕਰਨ ਲਈ, ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ। ਇਸ ਕਰਕੇ ਵਾਹਿਗੁਰੂ ਆਪ ਵੱਖ ਵੱਖ ਸਰੂਪ ਧਾਰਨ ਕਰਦਾ ਹੈ।
ਪੁਨ ਸੋਈ ਨਿਰ ਇੱਛਤ ਹੋਏ,
ਸਰਗੁਣ ਸਰੂਪ ਧਾਰਨ ਕਰਕੇ ਫਿਰ ਨਿਸ਼ਚਿਤ ਹੋ ਜਾਂਦਾ ਹੈ। ਨਿਰਇੱਛਿਤ ਇੱਛਾ ਤੋਂ ਰਹਿਤ, ਉਹਨੂੰ ਕੋਈ ਇੱਛਾ ਨਹੀਂ। ਦੁਸ਼ਟਾਂ ਦਾ ਨਾਸ਼ ਕਰਨਾ, ਸੰਤਾਂ ਦੀ ਉਪਾਲਣਾ ਕਰਨੀ, ਪ੍ਰਤਪਾਲਣਾ ਕਰਨੀ, ਫਿਰ ਵਾਹਿਗੁਰੂ ਆਪ ਇੱਛਾ ਤੋਂ ਰਹਿਤ ਹੋ ਜਾਂਦਾ ਹੈ।
ਨਿਰਗੁਣ ਬਣੇ ਆਕਾਰ ਸੁਖ ਹੋਏ,
ਫਿਰ ਸਰਗੁਣ ਤੋਂ ਫਿਰ ਨਿਰਗੁਣ ਚ ਆ ਜਾਂਦਾ ਹੈ। ਬਸ ਨਿਰਗੁਣ ਤੋਂ ਸਰਗੁਣ ਆਇਆ, ਸਾਧੂ ਮਹਾਂਪੁਰਖਾਂ ਦੀ ਰੱਖਿਆ ਕੀਤੀ, ਦੁਸ਼ਟਾਂ ਦਾ ਨਾਸ਼ ਕੀਤਾ, ਫਿਰ ਨਿਰਇੱਛਤ ਹੋ ਕੇ ਉਹ ਸਰੀਰ ਤਿਆਗ ਕੇ ਸਰਗੁਣ ਤੋਂ ਫਿਰ ਨਿਰਗੁਣ ਵਿੱਚ ਆ ਗਏ। ਉਹ ਆਪ ਹੀ ਸਾਰੇ ਪਾਸੇ ਹੈ।
ਜਥਾ ਹੋਈ ਮਈ ਪਾਲਕ ਏਕ,
ਸੁਣੋ ਗੁਰਸਿੱਖੋ ਇਸ ਤੇ ਮਿਸਾਲ ਸੁਣੋ ਕਿ ਸਰਗੁਣ ਤੋਂ ਨਿਰਗੁਣ, ਨਿਰਗੁਣ ਤੋਂ ਸਰਗੁਣ ਕਿਵੇਂ ਹੁੰਦਾ ਹੈ। ਜਿਵੇਂ ਕੋਈ ਰਾਜਾ ਹੋਵੇ, ਕੋਈ ਚੱਕਰਵਰਤੀ ਰਾਜਾ, ਕੋਈ ਮਹੀਪ ਕੋਈ ਰਾਜਾ ਹੈ।
ਜਬ ਇੱਛਾ ਕੋ ਧਰੇ ਵਿਵੇਕ,
ਜਦੋਂ ਕੋਈ ਰਾਜਾ ਉਹਦੇ ਮਨ ਚ ਵਿਵੇਕ ਗਿਆਨ ਪੈਦਾ ਹੋਇਆ ਕਿ ਮੈਂ ਇੱਛਾ ਪੈਦਾ ਹੋਈ ਵੀ ਇਹ ਕਰਾਂ।
ਵਸਤਰ ਸ਼ਸਤਰ ਕੋ ਪੈਰੀ ਤਨ ਮੈਂ,
ਰਾਜਾ ਵਸਤਰ ਧਾਰਨ ਕਰਕੇ ਵਧੀਆ ਲਿਬਾਸ ਪਾ ਕੇ ਸ਼ਸਤਰ ਧਾਰੀ ਹੋ ਕੇ
ਬੈਠੀ ਸਭਾ ਵਿਖੀ ਮੁੱਦ ਮਨ ਮੈਂ,
ਸਭਾ ਚ ਆ ਕੇ ਬਹਿ ਜਾਂਦਾ ਹੈ। ਸ਼ਸਤਰ ਧਾਰੀ ਹੋ ਕੇ ਵਸਤਰ ਧਾਰਨ ਕਰਕੇ ਆਪਣੀ ਪ੍ਰਜਾ ਦੇ ਵਿੱਚ ਆ ਕੇ ਬਹਿ ਜਾਂਦਾ ਹੈ।
ਨਿਜ ਇੱਛਾ ਜਬ ਤਜਬੀ ਧਰੇ,
ਲਗਭਗ 2-4 ਘੰਟੇ ਜਦੋਂ ਬਹਿੰਦਾ ਹੈ, ਬਹਿ ਕੇ ਉਹਦੀ ਇੱਛਾ ਪੂਰੀ ਹੋ ਗਈ, ਫਿਰ ਤੇ ਇੱਛਾ ਨੂੰ ਫਿਰ ਸੰਕੋਚ ਦੇ ਬਸ ਕਰੋ, ਹੁਣ ਸਭਾ ਨੂੰ ਸੰਕੋਚ ਦਈਏ, ਸਭਾ ਬਰਖਾਸਤ ਕਰ ਦਈਏ, ਤੇ ਸਭਾ ਬਰਖਾਸਤ ਕਰਕੇ
ਸ਼ਸਤਰ ਵਸਤਰ ਧਨ ਤੇ ਪਰ ਹਰੀ
ਆਪਣੇ ਮਹਿਲਾਂ ਵੱਲ ਚਲਾ ਜਾਂਦਾ ਹੈ। ਮਹਿਲਾਂ ਵੱਲ ਜਾ ਕੇ ਸ਼ਸਤਰ ਵਸਤਰ ਉਤਾਰ ਕੇ ਰਾਤ ਦੇ ਜਿਹੜੇ ਸੋਣ ਵਾਲੇ ਵਸਤਰ ਹਨ ਉਹ ਪਾ ਲੈਂਦਾ ਹੈ।
ਹੋਏ ਇਕਾਕੀ ਸੇਜਾ ਸੋਵੇ,
ਤੇ ਫਿਰ ਇਕੱਲਾ ਹੋ ਕੇ ਰਾਜਾ ਆਪਣੀ ਸੇਜਾ ਤੇ ਸੋ ਜਾਂਦਾ ਹੈ।
ਤਬ ਤਿਸ ਕੋ ਨਾ ਬਿਲੋਚਨ ਜੋਵੇ,
ਸਿੱਖੋ ਜਦੋਂ ਰਾਜਾ ਸਭਾ ਵਿੱਚ ਸੀ ਉਹਨੂੰ ਸਾਰੇ ਵੇਖਦੇ ਸੀ ਵੀ ਰਾਜਾ ਬੈਠਾ ਹੈ, ਜਦੋਂ ਆਪਣੇ ਮਹਿਲਾਂ ਵਿੱਚ ਚਲਾ ਗਿਆ ਉਹਨੂੰ ਕੋਈ ਨੀ ਵੇਖਦਾ ਵੀ ਰਾਜਾ ਕੀ ਕਰਦਾ, ਸੁੱਤਾ ਪਿਆ ਜਾਗਦਾ ਹੈ, ਉਹਨੂੰ ਕੋਈ ਨੀ ਕੁਛ ਵੇਖਦਾ।
ਜੋ ਰਾਜਾ ਟਿਗ ਕਰੇ ਪੁਕਾਰਨ,
ਜੇ ਕੋਈ ਰਾਜੇ ਕੋਲ ਆ ਕੇ ਪੁਕਾਰ ਕਰਦਾ ਹੈ,
ਲੈ ਨਾਮ ਬੋ ਸੁਜਾਸੀ ਉਚਾਰਨ,
ਬਾਹਰੋਂ ਆਵਾਜ਼ ਮਾਰੇ ਰਾਜਾ ਜੀ ਉਠੋ ਮੇਰੀ ਫਰਿਆਦ ਸੁਣੋ, ਰਾਜਾ ਜੀ ਮੈਂ ਬੜਾ ਦੁਖੀ ਹਾਂ, ਤੁਸੀਂ ਦਿਆਲੂ ਹੋ, ਇਸ ਤਰ੍ਹਾਂ ਰਾਜੇ ਅੱਗੇ ਪੁਕਾਰ ਕਰੇ, ਉਹਦੀ ਵਡਿਆਈ ਕਰੇ।
ਜੇ ਨ੍ਰਿਪ ਸਭਾ ਮਾਹੀ ਕੈ ਅੰਤਰ,
ਭਾਵੇਂ ਉਹ ਰਾਜਾ ਸਭਾ ਵਿੱਚ ਹੈ ਭਾਵੇਂ ਮਹਿਲਾ ਵਿੱਚ ਹੈ, ਜੇ ਕੋਈ ਫਰਿਆਦੀ ਫਰਿਆਦ ਕਰਦਾ ਸਭਾ ਚ ਕਰਦਾ, ਰਾਜਾ ਉਹਦੀ ਗੱਲ ਵੀ ਸੁਣਦਾ। ਜੇ ਉਹ ਫਰਿਆਦੀ ਰਾਤ ਨੂੰ ਵੀ ਆ ਜਾਵੇ ਕੋਈ ਫਰਿਆਦ ਲੈ ਕੇ, ਕੋਈ ਆਪਣਾ ਦੁੱਖ ਲੈ ਕੇ, ਰਾਜਾ ਭਾਵੇਂ ਆਪਣੇ ਮਹਿਲਾ ਵਿੱਚ ਹੈ ਸੇਜਾ ਤੇ ਹੈ, ਤਾਂ ਵੀ ਉਹਦੀ ਫਰਿਆਦ ਸੁਣਦਾ ਹੈ।
ਸੁਨੇ ਪੁਕਾਰਨ ਸੁਜਸ ਨਿਰੰਤਰ,
ਨਿਰੰਤਰ ਲਗਾਤਾਰ ਰਾਜਾ ਸਭ ਦੀ ਪੁਕਾਰ ਸੁਣਦਾ ਹੈ। ਰਾਜੇ ਦਾ ਫਰਜ਼ ਹੈ ਸਭ ਦੀ ਪੁਕਾਰ ਸੁਣਨੀ, ਭਾਵੇਂ ਸਭਾ ਦੇ ਵਿੱਚ ਹੈ ਭਾਵੇਂ ਆਪਣੇ ਮਹਿਲਾਂ ਵਿੱਚ ਹੈ, ਆਪਣੀ ਸੇਜਾ ਤੇ ਹੈ।
ਦੋਨੋਂ ਥਲ ਤੇ ਕਰੇ ਸਹਾਈ,
ਰਾਜਾ ਉਹੀ ਹੁੰਦਾ ਜਿਹੜਾ ਦੋਵਾਂ ਥਲ ਤੋਂ ਸਹਾਈ ਹੋਵੇ, ਸਭਾ ਵਿੱਚ ਹੋਵੇ ਉੱਥੇ ਵੀ ਸਹਾਇਤਾ ਕਰੇ ਫਰਿਆਦੀ ਦੀ ਦੁਖੀ ਦੀ, ਜਾਂ ਮਹਿਲਾਂ ਵਿੱਚ ਹੈ ਆਪਣੀ ਸੇਜਾ ਤੇ ਹੈ, ਸੌਣ ਵੇਲੇ ਸੁੱਤਾ ਵੀ ਜਾਗ ਕੇ ਫਟਾਫਟ ਉਹਦੀ ਸਹਾਇਤਾ ਕਰੇ।
ਸਗਰੇ ਸੰਕਟ ਕੋ ਬਿਨਸਾਏ,
ਸਾਰੇ ਉਹਦੇ ਸੰਕਟ ਦੂਰ ਕਰਦਾ ਹੈ।
ਤਿਮ ਸ਼੍ਰੀ ਨਾਨਕ ਪੰਥ ਬਤਾਇਓ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸੇ ਤਰ੍ਹਾਂ ਗੁਰਸਿੱਖੋ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇਹ ਪੰਥ ਹੈ ਨਾ, ਇਹ ਪੰਥ ਮਹਾਨ ਹੈ, ਇਹ ਰਸਤਾ ਮਹਾਨ ਹੈ ਜੋ ਸਾਨੂੰ ਦਰਸਾਇਆ ਹੈ ਮਹਾਰਾਜ ਜੀ ਨੇ।
ਸਿਮਰਨ ਨਾਮ ਦੋਹਨ ਦਿਸ਼ ਪਾਇਓ,
ਦੋਵਾਂ ਸਿਮਰਨ ਦੀ ਗੱਲ ਹੈ ਨਾ। ਸਭਾ ਚ ਰਾਜੇ ਨੇ ਚਰਨਾਂ ਚ ਪੁਕਾਰ ਕੀਤੀ, ਰਾਜਾ ਜੀ ਤੁਸੀਂ ਦਿਆਲੂ ਹੋ, ਮਾਨ ਹੋ, ਮੇਰੀ ਫਰਿਆਦ ਸੁਣੋ। ਉੱਥੇ ਵੀ ਰਾਜੇ ਦਾ ਨਾਮ ਲੈ ਕੇ ਫਰਿਆਦ ਕੀਤੀ ਗਈ। ਜਦੋਂ ਰਾਜਾ ਆਪਣੀ ਸੇਜਾ ਤੇ ਹੈ ਉੱਥੇ ਵੀ ਨਾਮ ਲੈ ਕੇ ਫਰਿਆਦ ਕੀਤੀ ਗਈ। ਦੋਵਾਂ ਦੇ ਵਿਚਕਾਰ ਹੈ ਤਾਂ ਨਾਮ ਹੀ ਹੈ ਨਾ, ਰਾਜਾ ਦਿਖ ਰਿਹਾ ਸਰਗੁਣ ਸਰੂਪ ਹੈ ਸਭਾ ਦੇ ਵਿੱਚ, ਉੱਥੇ ਵੀ ਨਾਮ ਲੈ ਕੇ ਫਰਿਆਦ ਕੀਤੀ ਗਈ, ਰਾਜਾ ਜੀ ਮੇਰੀ ਸਹਾਇਤਾ ਕਰੋ, ਨਾਮ ਰਾਜਾ ਆ ਗਿਆ ਨਾ। ਰਾਤ ਨੂੰ ਰਾਜਾ ਆਪਣੀ ਸੇਜਾ ਤੇ ਹੈ, ਉੱਥੇ ਵੀ ਨਾਮ ਲਿਆ, ਰਾਜਾ ਜੀ ਸਹਾਇਕ ਹੋ, ਮੈਂ ਦੁਖੀ ਹਾਂ, ਮੇਰਾ ਦੁੱਖ ਦੂਰ ਕਰੋ। ਦੋਵਾਂ ਥਾਵਾਂ ਤੇ ਨਾਮ ਦੀ ਮਹਿਮਾ ਹੈ, ਰਾਜੇ ਦਾ ਨਾਮ ਲਿਆ ਜਾ ਰਿਹਾ ਹੈ ਵੀ ਰਾਜਾ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਗੁਣ ਨਿਰਗੁਣ ਦੋਵਾਂ ਦੇ ਵਿਚਕਾਰ ਇਹ ਨਾਮ ਦੀ ਮਹਿਮਾ ਦਰਸਾਈ ਹੈ।
ਆਪਣੋ ਨਾਮ ਸਗੁਣ ਜੀ ਸੁਣੇ,
ਕਿ ਜੇ ਪਰਮਾਤਮਾ ਆਪਣਾ ਸਰਗੁਣ ਨਾਮ ਕੋਈ ਸੁਣਦਾ ਹੈ,
ਕੋਈ ਸਹਾਇਕ ਸੰਕਟ ਹਨੇ,
ਉਦੋਂ ਵੀ ਤਾਂ ਸਹਾਈ ਹੁੰਦਾ ਜੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਕੋਈ ਫਰਿਆਦ ਲੈ ਕੇ ਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੇਰੀ ਸਹਾਇਤਾ ਕਰੋ। ਜੇ ਸਰਗੁਣ ਨਾਮ ਸੁਣਦਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੇਰੀ ਫਰਿਆਦ ਸੁਣੋ, ਮੈਂ ਫਰਿਆਦੀ ਬਣ ਕੇ ਆਇਆ। ਕਸ਼ਮੀਰੀ ਬ੍ਰਾਹਮਣ ਪੰਡਿਤ ਆਏ ਫਰਿਆਦੀ ਬਣ ਕੇ ਆਏ ਨਾ, ਉਹ ਸਰਗੁਣ ਸਰੂਪ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਆਏ, ਤੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਸਰਗੁਣ ਸਰੂਪ ਕੋਲ ਆਏ, ਉਹਨਾਂ ਦੀ ਫਰਿਆਦ ਵੀ ਸੁਣੀ ਗਈ।
ਸਤਨਾਮ ਜਾਪਕ ਨਰ ਜਾਨ,
ਜੇ ਕੋਈ ਨਿਰਗੁਣ ਦੇ ਚਰਨਾਂ ਚ ਉਪਾਸ਼ਨਾ ਕਰੇ, ਅਕਾਲ ਪੁਰਖ ਦਾ ਧਿਆਨ ਅੰਤਰ ਧਾਰਨ ਕਰੇ, ਉਹਦੀ ਫਰਿਆਦ ਵੀ ਸੁਣੀ ਜਾਂਦੀ ਹੈ। ਤੇ ਜਿਹੜਾ ਪਿਆਰ ਰੱਬ ਦਾ ਪਿਆਰਾ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਦਾ ਨਾਮ ਜੇ ਕੋਈ ਜਪਦਾ ਹੈ,
ਨਿਰਗੁਣ ਕੋ ਪ੍ਰਾਪਤ ਹੋਏ ਗਿਆਨ,
ਅਖੀਰ ਤੇ ਉਹ ਜਪਦਾ ਜਪਦਾ ਉਹਨੂੰ ਨਿਰਗੁਣ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹ ਸਰਗੁਣ ਤੋਂ ਨਾਮ ਜਪਦਾ ਜਪਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਦਾ ਜਪਦਾ ਅਖੀਰ ਤੇ ਨਿਰਗੁਣ ਵਿੱਚ ਪਹੁੰਚ ਜਾਂਦਾ ਹੈ।
ਦੋਹਰਾ ਨਿਰਗੁਣ ਸਰਗੁਣ ਉਪਾਸਨਾ, ਦ੍ਵੈਤੀ ਜਾਨ ਮਹਾਨ।
ਸਿੱਖੋ ਹੁਣ ਸੁਣੋ, ਨਿਰਗੁਣ ਅਤੇ ਸਰਗੁਣ ਇਹ ਦੋ ਤਰ੍ਹਾਂ ਦੀ ਉਪਾਸ਼ਨਾ ਹੈ। ਨਿਰਗੁਣ ਦੀ ਉਪਾਸ਼ਨਾ ਇਹ ਕੀ ਹੈ ਖਾਲਸਾ ਜੀ? ਜਿੱਥੇ ਕੇਵਲ ਅੰਤਰ ਧਿਆਨ ਹੋ ਕੇ ਉਹਨੂੰ ਯਾਦ ਕੀਤਾ ਜਾਵੇ, ਕੋਈ ਸਰੂਪ ਨਹੀਂ ਨਜ਼ਰ ਆਉਂਦਾ। ਸਰਗੁਣ ਸਾਹਮਣੇ ਸਰੂਪ ਹੈ ਪਾਤਸ਼ਾਹ ਦਾ, ਕੋਈ ਫੋਟੋ ਲਾ ਕੇ, ਕੋਈ ਮੂਰਤੀ ਲਾ ਕੇ ਆਪਣੇ ਆਪਣੇ ਧਰਮ ਅਨੁਸਾਰ। ਤੇ ਗੁਰੂ ਖਾਲਸੇ ਪੰਥ ਦੇ 10 ਗੁਰੂ ਸਾਹਿਬਾਨ ਦਾ ਧਿਆਨ ਧਾਰਨ ਕਰਦੇ, ਖਾਲਸੇ ਪੰਥ ਦਾ ਧਿਆਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਦਾ ਧਿਆਨ ਕਰਦੇ, ਉਹ ਧਿਆਨ ਧਾਰਨ ਕਰਕੇ ਉਹ ਸਰਗੁਣ ਤੇ ਨਿਰਗੁਣ ਇਹ ਦੋਵਾਂ ਤਰ੍ਹਾਂ ਦੀ ਉਪਾਸ਼ਨਾ ਹੈ। ਦੋਵਾਂ ਤੋਂ
ਨਿਸ ਦਿਨ ਕਰਨੇ ਉਪਾਸਨਾ ਸਤ ਨਾਮ ਕੀ ਮਾਨ।
ਦੋਵਾਂ ਤੋਂ ਜਿਹੜੀ ਮਹਾਨ ਉਪਾਸ਼ਨਾ ਹੈ ਉਹ ਕੀ ਹੈ? ਨਿਸ ਦਿਨ ਰਾਤ ਦਿਨ ਸਤ ਨਾਮ ਸ੍ਰੀ ਵਾਹਿਗੁਰੂ, ਇਹਦੀ ਉਪਾਸ਼ਨਾ ਮਹਾਨ ਹੈ ਭਾਈ। ਇਹ ਸਰਗੁਣ ਵਿੱਚ ਵੀ ਆਉਂਦਾ ਹੈ, ਨਿਰਗੁਣ ਵਿੱਚ ਵੀ ਆਉਂਦਾ ਹੈ ਖਾਲਸਾ ਜੀ, ਦੋਵਾਂ ਸਮਾਇਆ ਹੋਇਆ ਹੈ। ਇਸ ਕਰਕੇ ਦਿਨ ਰਾਤ ਸਿਮਰਨ ਅਭਿਆਸ ਰੱਬ ਦਾ ਨਾਮ ਇਹ ਉਪਾਸ਼ਨਾ ਸ੍ਰੇਸ਼ਟ ਹੈ।
ਜੋ ਪਈ ਜੈਸੇ ਰਾਮ ਚੰਦ ਸਮਰੱਥ,
ਜਿਵੇਂ ਤ੍ਰੇਤੇ ਦੇ ਅਵਤਾਰੀ ਪੁਰਖ ਸ੍ਰੀ ਰਾਮ ਚੰਦਰ ਜੀ ਜੋ ਆਪ ਸਮਰੱਥ ਪੁਰਖ ਹਨ,
ਉਤਰਨ ਚੈ ਸਾਗਰ ਕੇ ਪਥ,
ਚਾਹੁਣ ਜੋ ਮਰਜੀ ਕਰ ਸਨ। ਉਸ ਵੇਲੇ ਦੇ ਅਵਤਾਰੀ ਪੁਰਖ 14 ਕਹਿ ਲੋ 14 ਕਲਾ ਸੰਪੰਨ, ਜੋ ਚਾਹੁਣ ਸਮੁੰਦਰ ਤੋਂ 1 ਮਿੰਟ ਚ ਪਾਰ ਹੋ ਜਾਣ ਤੇ ਸਭ ਨੂੰ ਕਰ ਸਕਦੇ ਸਨ।
ਜੇਕਰ ਚਾਹੇ ਸੁਕਾਵੇ ਜਲ ਕੋ,
ਚਾਹਣ ਸਮੁੰਦਰ ਦਾ ਜਲ ਸੁਕਾ ਵੀ ਸਕਦੇ ਹਨ, ਉਹਨਾਂ ਦੀ ਆਪਣੀ ਫੁਰਤੀ ਕਹਿ ਲੋ ਅਵਸਥਾ ਹੈ। ਜੇ ਚਾਹੁਣ ਜੇ ਮਰਜ਼ੀ ਆਈ ਤਾਂ ਉਹ ਜਲ ਸੁਕਾ ਵੀ ਸਕਦੇ ਸਨ।
ਉਲੰਘੇ ਪਾਰ ਲਈ ਕਪ ਦਲ ਕੋ,
ਉਹਨਾਂ ਨੇ ਕਪੀ ਦਲ ਉਹ ਬਾਂਦਰਾਂ ਦੀ ਫੌਜ ਲੈ ਕੇ ਤੇ ਉਹ ਚਾਹੁਣ ਤੇ ਉਹ ਸਮੁੰਦਰ ਨੂੰ ਪਾਰ ਵੀ ਕਰ ਸਕਦੇ ਸਨ।
ਤਉ ਵਿਚਾਰਨ ਐਸੀ ਕਰੇ,
ਉਹਨਾਂ ਨੇ ਆਪਣੇ ਮਨ ਚ ਇਸ ਤਰ੍ਹਾਂ ਵਿਚਾਰ ਕੀਤੀ, ਅਸੀਂ ਚਾਹੀਏ ਤਾਂ ਪਾਰ ਵੀ ਹੋ ਸਕੀਏ, ਇਹਨੂੰ ਸੁਕਾ ਵੀ ਸਕੀਏ, ਜੋ ਮਰਜ਼ੀ ਕਰ ਸਕੀਏ। ਪਰ ਉਹਨਾਂ ਨੇ ਸਾਰੀ ਦੁਨੀਆ ਨੂੰ ਸਮਝਾਉਣ ਲਈ ਤਾਰਨ ਲਈ ਇੱਕ ਐਸਾ ਸਾਧਕ ਸਾਧਨਾ ਰਚਾਈ ਕਿ ਨਾਮ ਦੀ ਮਹਿਮਾ ਨੂੰ ਸ੍ਰੇਸ਼ਟ ਦਰਸਾਇਆ ਹੈ।
ਹਮਕੋ ਮਿਲ ਥੋੜੇ ਨਿਸ ਤਰੇ,
ਉਹ ਵਿਚਾਰ ਕਰਨ ਲੱਗੇ ਵੀ ਸਾਨੂੰ ਮਿਲ ਕੇ ਥੋੜੇ ਤਰਨਗੇ, ਸਾਡੇ ਨਾਲ ਜਿਹੜੇ ਆਉਣਗੇ ਥੋੜੇ ਤਰਨਗੇ, ਤੇ ਇਹਨਾਂ ਨੂੰ ਦੁਨੀਆਂ ਨੂੰ ਐਸਾ ਗਿਆਨ ਦਈਏ ਕਿ ਸਾਰੇ ਸਾਡੇ ਤੋਂ ਬਾਅਦ ਤਰਦੇ ਜਾਣਗੇ, ਅਸੀਂ ਤਾਂ ਲੰਘ ਜਾਵਾਂਗੇ, ਸਾਡੇ ਪਿੱਛੇ ਜਿਹੜਾ ਵੀ ਆਵੇਗਾ ਉਹ ਤਰ ਜਾਵੇਗਾ।
ਨਾਮ ਜਪੈ ਬਹੁ ਕੋ ਕਲਿਆਣ,
ਜਿਹੜਾ ਕੋਈ ਨਾਮ ਜਪੇਗਾ, ਜਿਹੜਾ ਜਿਹੜਾ ਸਿਮਰਨ ਕਰੇਗਾ, ਉਹ ਸਭ ਦਾ ਕਲਿਆਣ ਹੋਵੇਗਾ, ਉਹਨਾਂ ਸਭ ਦਾ ਭਲਾ ਹੋਵੇਗਾ। ਇਹ ਨਾਮ ਦੀ ਮਹਿਮਾ ਜ਼ਿਆਦਾ ਹੈ।
ਨਾਮ ਮਹਾਤਮ ਕੀ ਨ ਮਹਾਨ,
ਉਹਨਾਂ ਨੇ ਵੀ ਨਾਮ ਦੀ ਮਹਿਮਾ ਨੂੰ ਜ਼ਿਆਦਾ ਹੀ ਦਰਸਾਇਆ ਹੈ। ਇਹ ਮਹਿਮਾ ਮਹਾਨ ਤੋਂ ਮਹਾਨ ਹੈ।
ਸਰਵਰ ਪਰ ਗਿਰਵਰ ਧਰ ਪਾਰੇ,
ਉਹਨਾਂ ਨੇ ਸਰਵਰ ਸਮੁੰਦਰ ਉੱਤੇ ਜਿਹੜੇ ਮਹਾਨ ਵੱਡੇ ਵੱਡੇ ਪੱਥਰ ਹਨ,
ਸਰਵਰ ਕੀ ਪਾਤਨ ਸਮ ਤਾਰੇ,
ਉਹਨਾਂ ਉੱਤੇ ਰੱਬ ਦਾ ਨਾਮ ਲਿਖ ਕੇ ਕਹਿ ਲੋ ਪੱਤਿਆਂ ਵਾਂਗ ਤਾਰ ਦਿੱਤਾ ਉਹਨਾਂ ਨੂੰ। ਪੱਥਰ ਦਾ ਥੋੜਾ ਜਿਹਾ ਵੀ ਕਿਣਕਾ ਖਾਲਸਾ ਚ ਪਾਣੀ ਚ ਰੱਖੋ ਤੇ ਡੁੱਬ ਜਾਂਦਾ ਹੈ, ਜੇ ਪੱਤਾ ਰੱਖੋ ਤੇ ਤੈਰ ਜਾਂਦਾ ਹੈ, ਤੈਰਦਾ ਹੈ। ਤੇ ਨਾਮ ਲਿਖ ਕੇ ਸਾਰਿਆਂ ਉੱਤੇ ਉਹਨਾਂ ਨੇ ਸਾਰੇ ਪੱਥਰਾਂ ਨੂੰ ਤਾਰ ਛੱਡਿਆ ਖਾਲਸਾ ਜੀ। ਉਹ ਨਾਮ ਦੀ ਮਹਿਮਾ ਹੈ, ਤੇ ਜਿਹਨਾਂ ਜਿਹਨਾਂ ਨੇ ਨਾਮ ਦੀ ਮਹਿਮਾ ਅਨੁਸਾਰ ਨਾਮ ਨੂੰ ਰੱਖਿਆ ਸ੍ਰੇਸ਼ਟ, ਉਹ ਸਾਰੇ ਤਰ ਗਏ ਦੁਨੀਆਂ ਸਾਗਰ ਤੋਂ।
ਲਿਖਿਓ ਨਾਮ ਤਿੰਨ ਪਰ ਜੋ ਜਨਾਯੋ,
ਉੱਥੇ ਰੱਬ ਦਾ ਨਾਮ ਲਿਖਿਆ, ਰਾਮ ਰਮੇ ਹੋਏ ਪ੍ਰਮਾਤਮਾ ਦਾ ਨਾਮ ਲਿਖਿਆ। ਰਾਮ ਕਹਿੰਦੇ ਰਮਿਆ ਹੋਇਆ ਪਰਮਾਤਮਾ, ਵਿਆਪਕ ਪਰਮਾਤਮਾ। ਉਹ ਵਿਆਪਕ ਪਰਮਾਤਮਾ ਦਾ ਨਾਮ ਲਿਖ ਕੇ ਉਹ ਜਨਾਇਆ ਸਮਝਾਇਆ, ਭਾਈ ਐ ਰੱਬ ਦੇ ਪਿਆਰਿਓ ਨਾਮ ਸ੍ਰੇਸ਼ਟ ਹੈ।
ਸਰਗੁਣ ਤੇ ਵੱਡ ਨਾਮ ਸੁਹਾਇਓ,
ਸਰਗੁਣ ਸ੍ਰੀ ਰਾਮਚੰਦਰ ਜੀ ਆਪ ਹਾਜ਼ਰ ਸਨ, ਪਰ ਉਹਨਾਂ ਨੇ ਦੱਸਿਆ ਵੀ ਮੇਰੇ ਤੋਂ ਵੱਡਾ ਮੇਰਾ ਨਾਮ ਹੈ। ਨਾਮ ਕੀ ਹੈ? ਜੋ ਸਰੂਪ ਹੈ ਉਹਨਾਂ ਦਾ ਰਮੇ ਹੋਏ ਦਾ, ਉਹ ਰਾਮ ਸਰੂਪ ਹੈ ਖਾਲਸਾ ਜੀ। ਸਰੀਰ ਨਹੀਂ ਵੱਡਾ, ਦੱਸਿਆ ਵੀ ਮੇਰੇ ਤੋਂ ਵੱਡਾ ਮੇਰਾ ਨਾਮ ਹੈ। ਸਰਗੁਣ ਸਰੂਪ ਦਾ ਨਾਮ ਹੈ ਜੋ ਪਰਮਾਤਮਾ ਦਾ, ਰਾਮ ਰਮੇ ਹੋਏ ਦਾ, ਉਹ ਸ੍ਰੇਸ਼ਟ ਹੈ।
ਨਿਰਗੁਣ ਸਰਬ ਸਰੀਰਨ ਮਾਈ,
ਉਹ ਨਿਰਗੁਣ ਸਾਰੇ ਸਰੀਰਾਂ ਵਿੱਚ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਰਗੁਣ ਸਰੀਰ ਦਿਖਦਾ ਹੈ, ਨਿਰਗੁਣ ਅੰਦਰ ਹੈ ਸਾਰਿਆਂ ਦੇ, ਉਹ ਹਰ ਇੱਕ ਸਰੀਰ ਦੇ ਅੰਦਰ ਹੈ।
ਸਤ ਚੇਤਨ ਆਨੰਦ ਬਿਨ ਨਾਈ,
ਸਤ ਚੇਤਨ ਆਨੰਦ ਸਰੂਪ ਹੈ, ਉਸ ਤੋਂ ਬਿਨਾਂ ਕੋਈ ਸਰੂਪ ਨਹੀਂ। ਜਿੰਨੇ ਵੀ ਕੋਈ ਸਰੀਰ ਧਾਰ ਕੇ ਆਏ ਨਾ, ਸਭ ਦਾ ਸਰੂਪ ਕੀ ਹੈ? ਸੱਚ ਦਾ ਆਨੰਦ, ਸਦਾ ਸੱਚ ਦਾ ਆਨੰਦ, ਸਤਰੰਗ ਬਣਾਸੀ। ਸਤ ਜੋ ਤ੍ਰਈ ਕਾਲ ਆਬਾਦ ਹੋਵੇ, ਕਦੀ ਮਰੇ ਨਾ, ਕਦੀ ਖੈ ਨਾ ਹੋਵੇ। ਚੇਤਨ ਜੋ ਜੜ ਸਰੂਪ ਨਹੀਂ, ਹਰ ਵੇਲੇ ਚੇਤਨ ਰਵੇ। ਪ੍ਰਸਾਦ ਆਨੰਦ ਸਰੂਪ ਹੈ ਪਰਮਾਤਮਾ ਦਾ, ਉਹ ਸਭ ਦੇ ਅੰਦਰ ਹੈ ਭਾਈ। ਜਿਤਨੇ ਅਸੀਂ ਸਾਰੇ ਬੈਠੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਭਾਵੇਂ ਕੋਈ ਬੋਲੇ ਵੀ ਨਾ ਬੋਲੇ, ਕੋਈ ਸਿਮਰਨ ਕਰੇ ਵੀ ਨਾ ਕਰੇ, ਪਰ ਉਹਦੇ ਅੰਦਰ ਇਹ ਹੋਵੇਗਾ ਖਾਲਸਾ ਜੀ। ਦੁਨੀਆਂ ਦਾ ਕੋਈ ਬੰਦਾ, ਕੋਈ ਜੀਵ ਹੈ, ਉਹਦੇ ਅੰਦਰ ਇਹ ਸਰੂਪ ਜ਼ਰੂਰ ਹੋਵੇਗਾ, ਸਤ ਚੇਤਨ ਆਨੰਦ ਸਰੂਪ।
ਅੰਤਰ ਬਾਹਰ ਨਿਰੰਤਰ ਵਿਆਪਿਓ,
ਉਹ ਤਾਂ ਅੰਤਰ ਬਾਹਰ ਨਿਰੰਤਰ ਵਿਆਪਿਓ, ਅੰਦਰ ਵੀ ਹੈ ਬਾਹਰ ਵੀ ਹੈ, ਨਿਰੰਤਰ ਕਹਿੰਦੇ ਇੱਕ ਰਸ ਲਗਾਤਾਰ। ਭਾਵੇਂ ਸਾਹਮਣੇ ਇਹ ਸਟੇਜ ਤੇ ਵੀ ਕੋਈ ਨਹੀਂ, ਇੱਥੇ ਵੀ ਬੈਠਾ ਹੈ ਖਾਲਸਾ ਜੀ। ਫੁੱਲਾਂ ਵਿੱਚ ਵੀ ਉਹੀ ਹੈ, ਸ਼ਸਤਰਾਂ ਵਿੱਚ ਵੀ ਉਹੀ ਹੈ ਖਾਲਸਾ ਜੀ। ਇੱਕ ਰਸ ਨਿਰੰਤਰ ਵਾਹਿਗੁਰੂ ਸਾਰਿਆਂ ਵਿੱਚ ਹੈ।
ਜਾਏ ਨਰਕ ਜੇ ਨਾਮ ਨਾ ਜਾਪਿਓ,
ਜਿਹੜੇ ਨਾਮ ਨਹੀਂ ਜਪਦੇ ਉਹਨਾਂ ਵਿੱਚ ਵੀ ਹੈ ਨਾ, ਪਰ ਜੇ ਜਾਹੇ ਨਰਕ ਜੇ ਨਾਮ ਨਾ ਜਾਪਿਓ, ਜਿਹੜੇ ਨਾਮ ਨਹੀਂ ਜਪਦੇ ਹੈ ਉਹਨਾਂ ਵਿੱਚ ਵੀ, ਪਰ ਨਾਮ ਨਹੀਂ ਜਪਦੇ ਉਹ ਨਰਕਾਂ ਨੂੰ ਜਾਣਗੇ ਖਾਲਸਾ। ਦੇਖੋ ਰੱਬ ਸਾਰਿਆਂ ਵਿੱਚ ਹੈ ਨਾ, ਨਿਰਗੁਣ ਸਾਰਿਆਂ ਵਿੱਚ ਹੈ, ਪਰ ਜਿਹੜੇ ਨਾਮ ਦਾ ਜਾਪ ਨਹੀਂ ਕਰਦੇ ਭਾਈ, ਉਹ ਨਿਰਗੁਣ ਦੀ ਪਛਾਣ ਨਹੀਂ ਹੋਣੀ ਉਹਨਾਂ ਨੂੰ। ਜੇ ਨਿਰਗੁਣ ਸਰੂਪ ਦੀ ਪਛਾਣ ਨਹੀਂ ਹੋਗੀ, ਫਿਰ ਨਰਕਾਂ ਨੂੰ ਜਾਣਗੇ ਭਾਈ। ਜੋ ਅੰਦਰ ਆਤਮ ਸਰੂਪ ਹੈ, ਨਿਰਗੁਣ ਸਰੂਪ ਹੈ, ਜੇ ਉਹਦੀ ਪਛਾਣ ਨਹੀਂ ਕੀਤੀ ਨਾਮ ਜਪ ਜਪ ਕੇ, ਸਤਨਾਮ ਸ੍ਰੀ ਵਾਹਿਗੁਰੂ, ਇਹ ਨਾਮ ਨਹੀਂ ਜਪਿਆ, ਰੱਬ ਦਾ ਸਿਮਰਨ ਨਹੀਂ ਕੀਤਾ ਭਾਈ, ਉਹ ਨਰਕਾਂ ਵੱਲ ਜਾਣਗੇ।
ਜਿਨ ਸਤ ਨਾਮ ਜਪਿਓ ਕਰ ਪ੍ਰੇਮ,
ਜਿਨ੍ਹਾਂ ਨੇ ਪ੍ਰੇਮ ਨਾਲ ਜਪਿਆ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਜਿਨ੍ਹਾਂ ਨੇ ਪ੍ਰੇਮ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਨਾ, ਉਹ ਤਰੇ ਹੋਏ। ਬਸ ਭਾਵਨਾ ਹੈ, ਪ੍ਰੇਮ ਹੈ, ਇਹ ਵੱਡੀ ਅਵਸਥਾ ਹੈ ਖਾਲਸਾ ਜੀ। ਹੈ ਤਾਂ ਉਹਨਾਂ ਵਿੱਚ ਵੀ ਦੇਖੋ, ਮਨਮੁੱਖਾਂ ਵਿੱਚ ਵੀ ਉਹੀ ਹੈ ਤੇ ਗੁਰਮੁੱਖਾਂ ਵਿੱਚ ਵੀ ਉਹੀ ਹੈ, ਪਰ ਗੁਰਮੁੱਖਾਂ ਨੇ ਪ੍ਰੇਮ ਦੇ ਸਿਮਰਨ ਰਾਹੀਂ ਉਹਨੂੰ ਪ੍ਰਾਪਤ ਕਰ ਲਿਆ, ਅੰਦਰ ਚਲੇ ਗਏ, ਪਰ ਮਨਮੁੱਖ ਉਹਦਾ ਸਿਮਰਨ ਨਹੀਂ ਕੀਤੇ, ਉਹ ਨਰਕਾਂ ਵੱਲ ਜਾਂਦੇ ਹਨ।
ਅੰਤੇ ਕਰਨ ਬਿਮਲ ਤਿੰਨ ਛੇਮ,
ਉਹਨਾਂ ਦਾ ਅੰਤਿਸ਼ਕਰਨ ਜਿਹੜਾ ਕਹਿੰਦੇ ਮਨ, ਇਹ ਮੇਨ ਹੁੰਦਾ ਹੈ, ਮਨ ਬੁੱਧ ਚਿੱਤ ਅਹੰਕਾਰ, ਅੰਤਹਿਕਰਨ ਨਿਰਮਲ ਹੋ ਜਾਂਦਾ ਹੈ। ਜਦੋਂ ਨਾਮ ਜਪ ਜਪ ਕੇ ਅੰਤਹਿਕਰਨ ਨਿਰਮਲ, ਫਿਰ ਜਦੋਂ ਪ੍ਰੇਮ ਦੀ ਭਾਵਨਾ ਨਾਲ ਜੁੜਦੀ ਹੈ ਨਾ ਖਾਲਸਾ ਜੀ, ਜਪਜੀ ਸਾਹਿਬ ਦੀ ਬਾਣੀ ਵਿੱਚ 20-20 ਪੌੜੀ ਹੈ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਵੈ ਕੈ ਰੰਗ ਕਹਿੰਦੇ ਨਾਮ ਨੂੰ ਜਪਣਾ ਪ੍ਰੇਮ ਨਾਲ ਖਾਲਸਾ ਜੀ। ਉਹ ਜਿਹੜੀ ਅੰਦਰ ਅੰਤਿਸ਼ਕਰਨ ਦੀ ਮੈਲ ਭਰੀ ਹੈ ਪਾਪਾਂ ਦੀ, ਉਹ ਮੈਲ ਦੂਰ ਹੋਵੇਗੀ ਜਦੋਂ ਨਾਮ ਜਪਾਂਗੇ ਪ੍ਰੇਮ ਨਾਲ। ਜਦੋਂ ਅੰਦਰ ਅੰਤਿਸ਼ਕਰਨ ਦੀ ਮੈਲ ਸ਼ੁੱਧ, ਮਨ ਸ਼ੁੱਧ ਹੋ ਗਿਆ ਤੇ ਆਪੇ ਹੀ ਮੁਕਤੀ ਹੈ, ਆਪੇ ਹੀ ਭਲਾ ਹੈ, ਉਹ ਆਪੇ ਹੀ ਆਪਣੇ ਗਿਆਨ ਸਰੂਪ ਵਿੱਚ ਪਹੁੰਚ ਗਏ।
ਸਿਮਰਤ ਪ੍ਰਾਪਤ ਆਤਮ ਗਿਆਨ,
ਉਹਨਾਂ ਨੂੰ ਸਿਮਰਨ ਕਰਦਿਆਂ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ।
ਜਨਮ ਮਰਨ ਕੋ ਬੰਧਨ ਹਾਨ,
ਉਹਨਾਂ ਦੇ ਜਨਮ ਮਰਨ ਦੇ ਸਾਰੇ ਬੰਧਨ ਟੁੱਟ ਗਏ ਖਾਲਸਾ ਜੀ। ਉਹ ਜਦੋਂ ਅੰਤਿਸ਼ਕਰਨ ਦੇ ਸ਼ੁੱਧ ਹੋ ਗਿਆ, ਬਸ ਅੰਤਿਸ਼ਕਰਨ ਦੀ ਹੋਮੇ ਦੀ ਮੈਲ ਹੁੰਦੀ ਹੈ, ਇਹੀ ਜਨਮ ਮਰਨ ਦਾ ਕਾਰਨ ਬਣਦਾ ਹੈ। ਹੋ ਵਿੱਚ ਆਇਆ, ਹੋ ਵਿੱਚ ਗਿਆ, ਇਹੀ ਤਾਂ ਹੈ ਸਭ ਕੁਛ। ਇਹ ਬੰਧਨ ਹੀ ਟੁੱਟ ਗਿਆ ਬਸ, ਤੇ ਜਨਮ ਮਰਨ ਹੀ ਖਤਮ ਹੋ ਗਿਆ।
ਜਾਂ ਤੇ ਨਿਰਗੁਣ ਤੇ ਸਤਨਾਮ,
ਇਸ ਕਰਕੇ ਗੁਰਸਿੱਖੋ ਨਿਰਗੁਣ ਤੋਂ ਵੀ ਸਤਨਾਮ ਦੀ ਮਹਿਮਾ ਜ਼ਿਆਦਾ ਹੈ। ਸਰਗੁਣ ਤੋਂ ਤਾਂ ਹੈ ਹੀ ਹੈ, ਸ੍ਰੀ ਰਾਮ ਚੰਦਰ ਜੀ ਨੇ ਆਪ ਦਰਸਾਇਆ ਕਿ ਮੇਰਾ ਸਰੀਰ ਸ੍ਰੇਸ਼ਟ ਨਹੀਂ, ਨਾਮ ਸ੍ਰੇਸ਼ਟ ਹੈ। ਤੇ ਨਿਰਗੁਣ ਤੋਂ ਵੀ, ਨਿਰਗੁਣ ਸਭ ਦੇ ਅੰਦਰ ਹੈ, ਮਨਮੁੱਖਾਂ ਦੇ ਵੀ ਅੰਦਰ ਹੈ, ਮਨਮੁੱਖਾਂ ਦੇ ਵੀ ਅੰਦਰ ਹੈ, ਪਰ ਜਿਹੜੇ ਨਾਮ ਨਹੀਂ ਜਪਦੇ ਉਹ ਵੀ ਫਿਰ ਨਰਕਾਂ ਵੱਲ ਜਾਣਗੇ ਨਾ। ਇਸ ਕਰਕੇ ਨਿਰਗੁਣ ਤੋਂ ਵੀ ਨਾਮ ਦੀ ਮਹਿਮਾ ਜ਼ਿਆਦਾ ਹੈ।
ਹਵੇ ਵਿਸ਼ੇਕ ਭਜ ਆਠੋ ਜਾਮ,
ਇਹ ਵਿਸ਼ੇਕ ਹੈ, ਵਿਸ਼ੇਸ਼ ਕਹਿੰਦੇ ਬਿਲਕੁਲ ਸਭ ਤੋਂ ਸ੍ਰੇਸ਼ਟ ਹੈ। ਤੇ ਅੱਠੋ ਜਾਮ, ਅੱਠੋ ਪਹਿਰੀ ਸਤਨਾਮ ਸ੍ਰੀ ਵਾਹਿਗੁਰੂ, ਜਿਤਨਾ ਸਤਿਗੁਰ ਪਾਤਸ਼ਾਹ ਕਰਾ ਲੈਣ ਉਤਨਾ ਭਲਾ ਹੈ।
ਸੁਣ ਸਿੱਖਨ ਗੁਰ ਸੰਗ ਬਖਾਨਾ,
ਇਹਨਾਂ ਗੁਰਸਿੱਖਾਂ ਨੇ ਸੁਣਿਆ ਤੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ।
ਸਾਗਰ ਪਾਂਧ ਗਏ ਹਨੁਮਾਨਾ,
ਠੀਕ ਹੈ ਮਹਾਰਾਜ ਸੁਣ ਲਿਆ ਤੁਹਾਡੀ ਗੱਲ, ਤੁਹਾਡੀ ਮਹਿਮਾ ਸੁਣ ਲਈ ਕਿ ਸ੍ਰੀ ਰਾਮ ਚੰਦਰ ਜੀ ਨੇ, ਉਹਨਾਂ ਨੇ ਪੱਥਰਾਂ ਉੱਤੇ ਰਾਮ ਲਿਖ ਕੇ ਪੱਥਰਾਂ ਨੂੰ ਉਤਾਰ ਛੱਡਿਆ ਤੇ ਉੱਥੇ ਹੀ ਹਨੁਮਾਨ ਜੀ ਸਨ ਜੋ ਉਹਨਾਂ ਦੇ ਭਗਤ, ਤੇ ਉਹ ਤਾਂ ਸਾਗਰ ਨੂੰ ਉਲੰਘ ਕੇ ਚਲੇ ਗਏ, ਟੱਪ ਕੇ ਚਲੇ ਗਏ, ਉੱਤੋਂ ਕਹਿ ਲਓ ਤੈਰ ਉਛਾਲ ਮਾਰ ਕੇ ਚਲੇ ਗਏ, ਤੇ ਉਹ ਵੀ ਤਾਂ ਗਏ ਮਹਾਰਾਜ ਜੀ।
ਨਾਮ ਅਲੰਬ ਅਪਰ ਨੇ ਲੀਨ,
ਬਾਕੀਆਂ ਨੇ ਨਾਮ ਦਾ ਆਸਰਾ ਲਿਆ, ਉਹਨਾਂ ਕਪੀ ਦਲ ਨੇ ਜਿਹੜੀ ਬਾਂਦਰਾਂ ਦੀ ਫੌਜ ਸੀ, ਨਾਮ ਦਾ ਆਸਰਾ ਲਿਆ ਉਹਨਾਂ ਨੇ, ਤੇ ਹਨੁਮਾਨ ਨੇ ਕਿਹਦਾ ਆਸਰਾ ਲਿਆ ਸੀ ਦੱਸੋ ਮਹਾਰਾਜ, ਉਹ ਵੀ ਸਾਗਰ ਉਲੰਘ ਕੇ ਗਏ ਸਨ।
ਪੁਲ ਪਰ ਕਪੀ ਦਲ ਉਲੰਘਨ ਕੀਨ,
ਪੁਲ ਤੋਂ ਕਪੀ ਦਲ, ਉਹ ਬਾਂਦਰਾਂ ਦੇ ਫੌਜ ਉਹ ਸਾਰੇ ਤੈਰ ਉੱਥੇ ਚੜ ਕੇ ਅੱਗੇ ਲੰਘੇ ਸਨ।
ਸੋ ਨਿਜ ਬਲ ਤੇ ਕੂਦ ਗਿਓ ਹੈ,
ਉਹ ਤਾਂ ਆਪਣੇ ਬਲ ਕਰ ਕੁੱਦ ਕੇ ਗਿਆ ਸੀ ਮਹਾਰਾਜ, ਆਪਣਾ ਬਲ ਸੀ ਉਹਨਾਂ ਕੋਲ, ਉਸ ਬਲ ਕਰਕੇ ਮਹਾਰਾਜ ਕੁੱਦ ਕੇ ਗਏ ਸਨ।
ਸੁਧ ਦੇ ਰਾਮ ਪ੍ਰਸੰਨ ਕਿਓ ਹੈ,
ਖਬਰ ਲੈ ਕੇ ਆਏ ਸੀਤਾ ਜੀ ਦੀ ਤੇ ਖਬਰ ਦੇ ਕੇ ਸ੍ਰੀ ਰਾਮ ਚੰਦਰ ਜੀ ਨੂੰ ਖੁਸ਼ ਕੀਤਾ ਉਹਨਾਂ ਨੇ।
ਸ੍ਰੀ ਅਰਜਨ ਪੁਨ ਸੁਨਤ ਬਖਾਨਾ,
ਗੁਰੂ ਅਰਜਨ ਦੇ ਪਾਤਸ਼ਾਹ ਨੇ ਸੁਣਿਆ ਤੇ ਪਾਤਸ਼ਾਹ ਜੀ ਕਹਿਣ ਲੱਗੇ,
ਸਿਮਰਤ ਰਾਮ ਨਾਮ ਹਨੁਮਾਨਾ।
ਗੁਰਸਿੱਖੋ, ਉਹ ਵੀ ਤਾਂ ਰੱਬ ਦੇ ਸਿਮਰਨ ਕਰਦਾ ਹੀ ਹੈ, ਸਿਮਰਤ ਉਹ ਵੀ ਤਾਂ ਰੱਬ ਦੇ ਨਾਮ ਸਿਮਰਨ ਸੀ। ਹਨੁਮਾਨ ਚੰਦਰ ਜੀ, ਹਨੁਮਾਨ ਜੀ ਉਹ ਵੀ ਰਾਮ ਨਾਮ ਜਪਦੇ ਸਨ ਨਾ, ਉਹ ਵੀ ਨਾਮ ਦੀ ਮਹਿਮਾ ਕਰਕੇ ਛਾਲ ਮਾਰੀ ਉਹਨਾਂ ਨੇ, ਐਵੇਂ ਨਹੀਂ ਮਾਰੀ ਉਹਨਾਂ ਨੇ, ਭਗਤ ਹਨ। ਗੁਰਬਾਣੀ ਜ਼ਿਕਰ ਆਉਂਦਾ ਹਨੁਮਾਨ ਜੀ ਵੀ ਭਗਤ, ਜਾਗੈ ਹਣਵੰਤਰ ਧਰ ਲੰਗੂਰ ਲੰਕੂਰ, ਹਣਵੰਤਰ ਵੀ ਤਾਂ ਜਾਗਦੇ ਕਹਿੰਦੇ ਅੰਦਰ ਭਗਤੀ ਕਰਦੇ, ਅਵਸਥਾ ਵੀ ਜਾਗ ਗਈ ਖਾਲਸਾ ਜੀ, ਉਹ ਭਗਤ ਹਨ ਤੇ ਭਗਤੀ ਕਰਕੇ ਨਾਮ ਜਪਿਆ ਉਹਨਾਂ ਨੇ।
ਬਹੁਰ ਮੁਦਰਿਕਾ ਲਈ ਪਿਆਨਾ,
ਫਿਰ ਸ੍ਰੀ ਰਾਮ ਚੰਦਰ ਜੀ ਮੁੰਦਰੀ ਲੈ ਕੇ ਛਾਪ ਲੈ ਕੇ ਉਹ ਪਿਆਨਾ ਕੀਤਾ ਉਹਨਾਂ ਨੇ।
ਇਸ ਪਰ ਰਾਮ ਨਾਮ ਸਭ ਜਾਨਾ,
ਉੱਥੇ ਵੀ ਰੱਬ ਦਾ ਨਾਮ ਲਿਖਿਆ ਹੋਇਆ ਸੀ, ਰਾਮ ਨਾਮ ਲਿਖਿਆ ਹੋਇਆ ਸੀ ਉੱਥੇ ਵੀ, ਤੇ ਉਹ ਜਾਣ ਕੇ ਉਹ ਤਾਂ ਚਲੇ ਗਏ।
ਨਾਮ ਪ੍ਰਤਾਪ ਪਾਰ ਪਰ ਗਏ,
ਉਹ ਵੀ ਤਾਂ ਨਾਮ ਦੀ ਮਹਿਮਾ ਹੈ, ਨਾਮ ਦੇ ਪ੍ਰਤਾਪ ਕਰਕੇ ਉਹ ਵੀ ਪਾਰ ਹੋ ਗਏ।
ਕੁਛ ਵਿਕਾਦ ਤਨ ਤੇ ਨਾ ਪਏ,
ਸਰੀਰ ਨੂੰ ਕੋਈ ਕਸ਼ਟ ਨੀ ਹੋਇਆ, ਕੋਈ ਵਿਖਾਦ ਨੀ ਹੋਇਆ ਉਹਨਾਂ ਨੂੰ। ਬਸ ਜਿਵੇਂ ਕਪੀ ਦਲ ਜੀ, ਉਹ ਵੀ ਤਾਂ ਨਾਮ ਦੇ ਕਰਕੇ ਪੱਥਰ ਤਰ ਗਏ ਤੇ ਸਾਰੇ ਚੱਲ ਗਏ ਨਾਲ ਉਹਨਾਂ ਤੋਂ, ਖਾਲਸਾ ਜੀ ਪੱਥਰਾਂ ਤੇ ਸਾਰੇ ਚੜ ਚੜ ਕੇ ਪਾਰ ਲੰਘਦੇ ਗਏ। ਤੇ ਉਧਰ ਹਨੁਮਾਨ ਜੀ ਉਹ ਰਾਮ ਰਾਮ ਦਾ ਜਾਪ ਉਹਨਾਂ ਦੇ ਹਿਰਦੇ ਚ ਵਸ ਗਿਆ, ਬਸ ਜਪ ਜਪ ਦੇ ਉਹੀ ਸਰੂਪ ਬਣ ਗਏ ਤੇ ਉਸੇ ਕਰਕੇ ਤਰ ਗਏ।
ਯਾ ਤੇ ਨਾਮ ਮਹਾਤਮ ਪਾਰੋ,
ਇਸ ਕਰਕੇ ਐ ਨਿਵਲਾ ਜੀ, ਐ ਭਾਈ ਭਗੀਰਥ ਜੀ, ਐ ਭਾਈ ਜਾਪੂ ਜੀ, ਨਾਮ ਦੀ ਮਹਿਮਾ ਜ਼ਿਆਦਾ ਹੈ ਸਰਗੁਣ ਤੋਂ ਤੇ ਨਿਰਗੁਣ ਤੋਂ, ਨਾਮ ਦੀ ਮਹਿਮਾ ਅਪਰ ਅਪਾਰ ਹੈ।
ਸਿਮਰਨ ਤਰੇ ਜਗ ਸਿੰਧ ਸੁਖਾਰੋ,
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪਦਾ ਹੋਵੇ ਨਾ, ਸਿਮਰਤ ਉਹ ਸਿਮਰਨ ਕਰਦਾ ਹੋਵੇ, ਉਹ ਦੁਨੀਆਂ ਸਾਗਰ ਤੋਂ ਸੁਖੈਨ ਹੀ ਤਰ ਜਾਂਦਾ ਹੈ, ਬਸ ਵਾਹਿਗੁਰੂ ਜਪਦਾ ਜਪਦਾ ਹੀ ਤਰ ਜਾਂਦਾ ਹੈ।
ਤਿਮ ਜਾਣੋ ਜੋ ਹੈ ਬ੍ਰਹਮ ਗਿਆਨੀ,
ਹੁਣ ਇਸ ਤਰ੍ਹਾਂ ਜਾਣੋ ਜਿਹੜਾ ਬ੍ਰਹਮ ਗਿਆਨੀ ਤਤ ਵੇਤਾ ਮਹਾਂਪੁਰਖ ਹੈ।
ਜਗ ਸਾਗਰ ਉਲੰਘੇ ਬਲ ਠਾਨੀ,
ਉਹ ਜਿਵੇਂ ਹਨੁਮਾਨ ਜੀ ਲੰਘੇ ਨਾ ਜਗ ਸਾਗਰ ਤੋਂ, ਸਮੁੰਦਰ ਤੋਂ, ਤੇ ਬ੍ਰਹਮ ਗਿਆਨੀ ਪੁਰਖ ਤਤ ਵੇਤੇ ਮਹਾਂਪੁਰਖ ਜਦੋਂ ਆਤਮ ਗਿਆਨ ਚ ਲੀਨ ਹੁੰਦੇ ਨਾ ਆਪਣੇ ਸਰੂਪ ਵਿੱਚ, ਉਹ ਦੁਨੀਆਂ ਸਾਗਰ ਤੋਂ ਤਰੇ ਹੁੰਦੇ, ਬਸ ਖਾਲਸਾ ਜੀ ਜਦੋਂ ਅੰਦਰ ਲੀਨ ਹੋਏ ਤੇ ਤਰ ਗਏ, ਬਸ ਉਹ ਆਤਮ ਗਿਆਨੀ ਪੁਰਖ, ਉਹ ਆਪਣੇ ਆਤਮ ਗਿਆਨ ਚ ਲੀਨ ਹੋ ਕੇ ਤਤ ਗਿਆਨ ਚ ਅਭੇਦ ਹੋ ਕੇ ਉਹ ਤਰ ਜਾਂਦੇ ਹਨ ਦੁਨੀਆਂ ਸਾਗਰ ਤੋਂ।
ਬਿਰਲੇ ਨਰ ਹੋਵਤੇ ਐਸੇ,
ਉਹ ਵਿਰਲੇ ਹੁੰਦੇ ਹਨ, ਹੈਨ ਵਿਰਲੇ ਨਾਹੀਂ ਕਣੇ, ਉਹ ਐਸੇ ਵਿਰਲੇ ਹਨ ਤਤ ਵੇਤੇ ਮਹਾਂਪੁਰਖ।
ਹਨੁਮਾਨ ਕਪੀ ਦਲ ਮੈਂ ਜੈਸੇ,
ਹਨੁਮਾਨ ਵੀ ਤਾਂ ਕਪੀ ਦਲ ਵੀ ਸੀ, ਉਹ ਵੀ ਤਾਂ ਉਹਨਾਂ ਦਲ ਵੀ ਸੀ, ਬਾਕੀ ਸਾਰੇ ਪੱਥਰਾਂ ਤੋਂ ਚੱਲ ਕੇ ਗਏ, ਉਹ ਸਾਗਰ ਨੂੰ ਛਾਲ ਮਾਰ ਕੇ ਗਏ। ਇਸੇ ਤਰ੍ਹਾਂ ਬਾਕੀ ਵੀ ਤਾਂ ਸਾਰੇ ਮਨੁੱਖ ਹੈ, ਉਹਨਾਂ ਮਨੁੱਖਾਂ ਚ ਬ੍ਰਹਮ ਗਿਆਨੀ ਜਿਹੜਾ ਜਿਹਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ, ਸਤ ਚੇਤਨ ਅਨੰਦ ਸਰੂਪ ਦਾ ਗਿਆਨ ਹੋ ਗਿਆ, ਹੈ ਤਾਂ ਵੀ ਮਨੁੱਖ ਹੈ ਨਾ, ਪਰ ਮਨੁੱਖ ਤੋਂ ਉੱਚੀ ਅਵਸਥਾ ਚ ਆ ਕੇ ਉਹਨੇ ਉਹ ਸੁਨੀਆ ਸਾਗਰ ਤੋਂ ਪਾਰ ਹੋ ਗਿਆ।
ਨਾਮ ਸੇਤ ਪਰ ਨਿਰਬਲ ਬਲੀ,
ਨਾਮ ਸੇਤ ਪਰ ਨਿਰਬਲ ਬਲੀ, ਨਾਮ ਰੂਪੀ ਜਿਹੜਾ ਪੁੱਲ ਹੈ ਉੱਥੇ ਨਿਰਬਲ ਵੀ ਆ ਗਿਆ ਤੇ ਬਲੀ ਵੀ ਆ ਗਿਆ। ਕਪੀ ਦਲ ਵਿੱਚ ਕਈ ਕਮਜ਼ੋਰ ਵੀ ਸਨ, ਮਾੜੇ ਮਾੜੇ ਜੇ, ਕਈ ਤਕੜੇ ਵੀ ਸਨ, ਤੇ ਜਦੋਂ ਉਸ ਸਮੁੰਦਰ ਤੋਂ ਜਿਹੜੇ ਪਾਰ ਹੋਣ ਲੱਗੇ ਉਸ ਪੁੱਲ ਤੋਂ, ਤੇ ਫਿਰ ਬਲੀ ਵੀ ਤਰ ਗਏ ਤੇ ਜਿਹੜੇ ਕਮਜ਼ੋਰ ਵੀ ਤਰ ਗਏ।
ਰੁਜੀ ਲੰਗਰੇ ਸਭ ਬਿਦ ਪਲੀ।
ਰੋਗੀ ਕਹਿੰਦੇ ਰੋਗੀ, ਲੰਗੜੇ ਜਿਹੜੇ ਇੱਕ ਸਰੀਰ ਕਰਕੇ ਅਪਾਹਿਜ ਹਨ ਉਹ ਸਾਰੇ ਤਰਦੇ ਗਏ।
ਸਨੇ ਸਨੇ ਪਰ ਪਾਰ ਸੁਖਾਰੇ,
ਆਸਤਾ ਆਸਤਾ ਸਾਰੇ ਪਾਰ ਹੁੰਦੇ ਗਏ। ਸਾਡੇ ਵਿੱਚੋਂ ਵੀ ਇਹੀ ਸਾਰੇ ਖਾਲਸਾ ਜੀ, ਕੋਈ ਘੱਟ ਭਗਤੀ ਵਾਲਾ, ਕੋਈ ਜ਼ਿਆਦਾ ਭਗਤੀ ਵਾਲਾ, ਕਈਆਂ ਅੰਦਰ ਕਿਸ ਤਰ੍ਹਾਂ ਦੇ ਵਿਕਾਰ, ਉੱਪਰ ਨਾਮ ਜਪਦੇ ਜਾਓ ਆਸਤਾ ਆਸਤਾ ਪਾਰ ਹੁੰਦੇ ਜਾਵਾਂਗੇ। ਭਾਈ ਕੋਈ ਕੈਸੀ ਬਿਰਤੀ ਵਾਲਾ ਇਹ ਨਾਮ ਸਭ ਨੂੰ ਉਤਾਰ ਲਵੇਗਾ।
ਬਿਨਾ ਯਤਨ ਆਨੰਦ ਉਰਤਾਰੇ,
ਬਿਨਾ ਯਤਨ ਤੋਂ ਭਾਈ ਉਹਨਾਂ ਦੇ ਹਿਰਦੇ ਚ ਆਨੰਦ ਆ ਗਿਆ। ਇਹ ਨਾਮ ਰੂਪੀ ਐਸਾ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਜੋ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਗੁਰੂ ਨਾਮ ਨਾਲ ਹੈ ਖਾਲਸਾ ਜੀ, ਭਰੋਸਾ ਹੋਵੇ ਮੇਰੇ ਗੁਰੂ ਜੀ ਉਹਨਾਂ ਦਾ ਨਾਮ ਹੈ, ਉਹ ਮੈਨੂੰ ਪਾਰ ਉਤਾਰਨਗੇ।
ਨਿਰਸ ਵਿਸ਼ੈ ਸਭ ਤੇ ਮਨ ਹੋਏ,
ਉਹਨਾਂ ਦਾ ਸਭ ਦਾ ਮਨ ਦੁਨੀਆਂ ਤੋਂ ਨਿਰਸ ਹੋ ਜਾਂਦਾ ਹੈ, ਦੁਨੀਆਂ ਰਸਾਂ ਤੋਂ ਉਹ ਪਰੇ ਹੋ ਜਾਂਦੇ ਹਨ।
ਬ੍ਰਹਮ ਗਿਆਨ ਅਬਿਰ ਅਭਿਆਸੀ ਕੋਏ,
ਕੋਈ ਕੋਈ ਵਿਰਲਾ ਹੈ ਜਿਹੜਾ ਨਿਰਸ ਹੋਵੇ ਭਾਈ। ਬਾਕੀ ਅਸੀਂ ਸਾਰੇ ਕੈਸੇ ਆ, ਕੋਈ ਰੋਜੀ ਹਾਂ, ਕੋਈ ਲੰਗਰੇ ਹਾਂ, ਕੋਈ ਕੀਵੇਂ ਦੇ, ਕੋਈ ਬਲੀ ਹਾਂ, ਕੋਈ ਕਮਜ਼ੋਰ ਆ, ਸਭ ਦੇ ਮਨ ਦੀ ਵੱਖਰੀ ਵੱਖਰੀ ਅਵਸਥਾ ਹੈ। ਪਰ ਜਿਹੜੇ ਆਤਮ ਗਿਆਨੀ ਪੁਰਖ, ਉਹ ਮਨ ਦੀ ਅਵਸਥਾ ਤੋਂ ਉੱਤੇ ਹੋ ਜਾਂਦੇ, ਜੋਤ ਰੂਪ ਚ ਲੀਨ ਹੋ ਜਾਂਦੇ। ਜਦੋਂ ਉੱਥੇ ਲੀਨ ਹੁੰਦੇ ਤੇ ਉਹ ਦੁਨੀਆ ਸਾਗਰ ਤੋਂ ਸੁਖੈਨ ਤਰ ਜਾਂਦੇ ਹਨ।
ਯਾ ਤੇ ਲਖੋ ਭਗਤ ਪ੍ਰਭੂ ਸ਼ਰਨੀ,
ਇਸ ਕਰਕੇ ਗੁਰਸਿੱਖੋ ਜਿਹੜੇ ਭਗਤ ਹਨ ਉਹ ਰੱਬ ਦੀ ਸ਼ਰਨ ਵਿੱਚ ਰਹਿੰਦੇ ਹਨ। ਅਸੀਂ ਸਾਰੇ ਭਗਤੀ ਰੂਪ ਧਾਰ ਕੇ ਆਏ ਹਾਂ, ਕੋਈ ਜਗਿਆਸੂ ਹੈ, ਕੋਈ ਕੈਸਾ ਹੈ, ਉਹ ਪ੍ਰਮਾਤਮਾ ਦੀ ਸ਼ਰਨ ਹੀ ਰਵੇ।
ਸਿਮਰੈ ਨਾਮ ਸੁਗਮ ਸੁਖ ਕਰਨੀ,
ਨਾਮ ਸਿਮਰਨ ਕਰਦਿਆਂ ਸੁਗਮ ਸੁਖ ਕਰਨੀ, ਚੰਗੀ ਕਰਨੀ ਕਰਦਿਆਂ ਉਹ ਸੁਗਮ ਚੰਗਾ ਜਿਹੜਾ ਮਾਰਗ ਹੈ ਉਹਦੇ ਵੱਲ ਜਾਂਦੇ ਹਨ।
ਪਾਪੀ ਪੁੰਨੀ ਮੂੜ ਸੁਜਾਨ,
ਪਾਪੀ ਪੁੰਨੀ ਮੂੜ ਸੁਜਾਨ, ਮੂਰਖ ਸਿਆਣਾ ਪਾਪੀ ਅਤੇ ਪੁੰਨੀ।
ਪਾਰ ਪਰੇ ਕਰ ਭਗਤ ਮਹਾਨ,
ਚਾਰੋਂ ਭਗਤੀ ਕਰਕੇ ਪਾਰ ਹੁੰਦੇ ਨੇ। ਜਿਵੇਂ ਸਮੁੰਦਰ ਤੋਂ ਕੋਈ ਬਲੀ, ਕੋਈ ਕਮਜ਼ੋਰ, ਕੋਈ ਲੰਗੜਾ ਜਿਹਨੂੰ ਕਹਿੰਦੇ ਅਪਾਹਿਜ, ਜਾਂ ਕੋਈ ਰੋਗੀ ਹੈ ਉਹ ਪਾਰ ਹੁੰਦੇ, ਤੇ ਦੁਨੀਆ ਸਾਗਰ ਤੋਂ ਕਿਹੜੇ ਪਾਰ ਹੁੰਦੇ, ਪਾਪੀ ਵੀ ਤਰ ਗਏ ਭਾਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਪਾਤਸ਼ਾਹ ਦੀ ਭਗਤੀ ਕਰਕੇ ਪਾਪੀ ਵੀ ਤਰ ਗਏ ਭਾਈ, ਦਰਸ਼ਨ ਕਰਕੇ ਉਹਨਾਂ ਦਾ ਬੇੜਾ ਪਾਰ ਵੀ ਹੋ ਗਿਆ ਭਾਈ, ਪੁੰਨੀ ਵੀ ਤਰ ਗਏ, ਸਾਰੇ ਤਰ ਗਏ, ਜਿਹੜੇ ਜਿਹੜੇ ਉਪਾਸ਼ਨਾ ਕਰਨ ਵਾਲੇ ਸਾਰੇ ਤਰਦੇ ਗਏ।
ਯਾ ਤੇ ਤੁਮ ਸਿਮਰੋ ਸਤਨਾਮ,
ਇਸ ਕਰਕੇ ਗੁਰਸਿੱਖੋ ਸਤਨਾਮ ਸਭ ਤੋਂ ਸ੍ਰੇਸ਼ਠ ਹੈ। ਸਤਨਾਮ ਸ੍ਰੀ ਵਾਹਿਗੁਰੂ ਇਹ ਸਭ ਤੋਂ ਸ੍ਰੇਸ਼ਠ ਹੈ, ਤੁਸੀਂ ਇਹਦਾ ਜਾਪ ਕਰੋ।
ਰਹੀਏ ਸਤ ਸੰਗਤ ਕੀ ਸ਼ਾਮ,
ਇਹ ਸਾਧ ਸੰਗਤ ਦੀ ਸ਼ਰਣੀ ਰਹਿਣਾ, ਇਕੱਲਾ ਨਹੀਂ ਕਰਨਾ, ਸੰਗਤ ਜਾ ਕੇ ਕਰਨਾ ਹੈ, ਸੰਗਤ ਦੀ ਸ਼ਰਣੀ ਬੈਠ ਕੇ ਕਰਨਾ। ਇਕੱਲਾ ਬੈਠੋਗੇ ਤਾਂ ਬੈਠੋ ਕਰਨਾ ਅਭਿਆਸ ਸਿਮਰਨ, ਕਈ ਵਾਰੀ ਇਕਾਂਤ ਚ ਕਰਨਾ ਪੈਂਦਾ ਹੈ, ਇਕਾਂਤ ਜ਼ਿਆਦਾ ਰਸ ਆਉਂਦਾ ਹੈ, ਪਰ ਇਕਾਂਤ ਤੋਂ ਬਾਅਦ ਫਿਰ ਸੰਗਤ ਜ਼ਰੂਰ ਆ ਕੇ ਬਹਿਣਾ ਸਵੇਰੇ ਸ਼ਾਮ। ਕਿਉਂ ਜੀ? ਇਕਾਂਤ ਚ ਬੈਠਣ ਨਾਲ ਮਨ ਵਿੱਚ ਅਹੰਕਾਰ ਬਹੁਤ ਆਉਂਦਾ ਹੈ ਕਿ ਮੇਰੇ ਵਰਗਾ ਕੋਈ ਅਭਿਆਸੀ ਨਹੀਂ ਹੋਣਾ, ਸਿਮਰਨ ਕਰਨ ਵਾਲਾ ਨਹੀਂ ਹੋਣਾ। ਜਦੋਂ ਇੱਥੇ ਆ ਕੇ ਬੈਠਦਾ ਤੇ ਕੀ ਦੇਖਦਾ ਹੈ? ਇੱਕ ਦੂ ਇੱਕ ਚੜੰਦੀਆਂ, ਕੌਣ ਜਾਣਾ ਮੇਰਾ ਨਾਉ ਜੀਓ, ਸਾਰੇ ਸਿਮਰਨ ਕਰਨ ਵਾਲੇ, ਮੈਂ ਤਾਂ ਕੁਛ ਵੀ ਨਹੀਂ। ਫਿਰ ਉਹ ਨਿਮਰਤਾ ਜੀ ਰਹਿੰਦੀ ਭਾਈ। ਇਹ ਸਾਧ ਸੰਗਤ ਜ਼ਰੂਰ ਕਰਨੀ ਹੈ, ਸਾਧ ਸੰਗਤ ਦੀ ਸ਼ਰਣੀ ਰਹਿਣਾ ਹੈ।
ਸੁਣ ਸਿੱਖਣ ਉਪਦੇਸ਼ ਕਮਾਇਓ,
ਉਹਨਾਂ ਗੁਰਸਿੱਖਾਂ ਨੇ ਸੁਣਿਆ ਕਿ ਗੁਰੂ ਪਾਤਸ਼ਾਹ ਕਹਿੰਦੇ ਵੀ ਸਤਨਾਮ ਦਾ ਜਾਪ ਜ਼ਰੂਰ ਕਰਿਆ ਕਰੋ, ਤੇ ਸੰਗਤ ਚ ਰਹਿਣਾ ਹੈ, ਸੰਗਤ ਤੋਂ ਬਾਹਰ ਨਹੀਂ ਹੋਣਾ ਕਦੀ। ਇਹ ਨਹੀਂ ਕਹਿਣਾ ਮੈਂ ਸੰਗਤ ਤੋਂ ਵੱਡਾ ਹੋ ਗਿਆ, ਜਿਹੜਾ ਸੰਗਤ ਤੋਂ ਵੱਡਾ ਹੋਵੇਗਾ ਉਸੇ ਵੇਲੇ ਮਾਰਿਆ ਗਿਆ ਖਾਲਸਾ ਜੀ। ਇਹ ਧਿਆਨ ਰੱਖਣਾ, ਸਾਧ ਸੰਗਤ ਤੋਂ ਵੱਡੇ ਆਪਣੇ ਆਪ ਨੂੰ ਕਦੀ ਨਾ ਜਾਣੋ, ਕਿਉਂਕਿ ਇੱਥੇ ਕੀ ਹੈ, ਗੁਰੂ 20 ਵਿਸਵੇ, ਸੰਗਤ 21 ਵਿਸਵੇ ਖਾਲਸਾ ਜੀ। ਪਰ ਗੁਰੂ ਕੀ ਸੰਗਤ ਤਾਂ ਹੈ ਜੇ ਗੁਰੂ ਹੈ ਵਿੱਚ, ਜੇ ਗੁਰੂ ਨਹੀਂ 20 ਨੇ 21 ਕਿੱਥੋਂ ਆ ਜਾਏਗਾ ਭਾਈ? ਸੰਗਤ ਤਾਂ ਜੇ ਗੁਰੂ ਕਾ ਸਿਮਰਨ ਹੈ, ਗੁਰੂ ਦਾ ਸਿਧਾਂਤ ਹੈ, ਗੁਰੂ ਦਾ ਉਪਦੇਸ਼ ਹੈ, ਗੁਰੂ ਕੀ ਸਾਖੀ ਹੈ। ਜੇ ਉੱਥੇ ਸੰਗਤ ਨਹੀਂ, ਉਪਦੇਸ਼ ਨਹੀਂ, ਨਾਮ ਰਸ ਨਹੀਂ, ਗੁਰੂ ਦਾ ਸਿਧਾਂਤ ਨਹੀਂ, ਗੁਰੂ ਦਾ ਜਾਪ ਨਹੀਂ, ਉਹ ਸੰਗਤ ਨਹੀਂ, ਉਹ ਇਕੱਠ ਹੋਵੇਗਾ। ਇਕੱਠਤਾ ਬੱਸ ਸਟੈਂਡ ਤੇ ਵੀ, ਸਟੇਸ਼ਨ ਤੇ ਵੀ ਹੈ ਨਾ, ਆਪ ਸਾਰੇ ਬੈਠੇ ਹੋ ਸੰਗਤੀ ਰੂਪ ਵਿੱਚ, ਇੱਥੇ ਗੁਰੂ ਦਾ ਜਸ ਹੋ ਰਿਹਾ ਹੈ। ਇਹਨੂੰ ਕਹਿੰਦੇ ਸੰਗਤ ਤੇ ਏਕੀ ਵਿਸਵੇ ਖਾਲਸਾ ਜੀ। ਜਿਹੜਾ ਸੰਗਤ ਤੋਂ ਉੱਚਾ ਹੋਵੇਗਾ ਕਿ ਮੈਂ ਵੱਡਾ ਹਾਂ, ਉਹ ਤਾਂ ਗੁਰੂ ਤੋਂ ਵੱਡਾ ਹੋ ਗਿਆ। ਫਿਰ ਗੁਰੂ ਤੋਂ ਵੱਡਾ ਹੋਵੇਗਾ, ਸੰਗਤ ਵੱਡਾ ਹੋਵੇਗਾ, ਉਹ ਮਾਰਿਆ ਗਿਆ, ਅੰਕਾਰਿਆ ਸੋ ਮਾਰਿਆ, ਉਹ ਤਬਾਹ ਹੋ ਜਾਵੇਗਾ।
ਗੁਰ ਕੀ ਸ਼ਰਨ ਰਹੀ ਸੁਖ ਪਾਇਓ।
ਇਹ ਚਾਰੋਂ ਗੁਰੂ ਕੇ ਪਿਆਰੇ, ਭਾਈ ਨਿਵਲਾ ਜੀ, ਭਗੀਰਥ ਜੀ, ਜਾਪੂ ਜੀ ਆਦਿ ਚਾਰੋਂ ਹੀ ਇਹ ਗੁਰੂ ਦੀ ਸ਼ਰਨ ਰਹੇ। ਅਖੀਲੇ ਸਵਾਸਾਂ ਤੱਕ ਇਹਨਾਂ ਨੇ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਤੇ ਸੁਖ ਦੀ ਅਦਾਤ, ਸੁਖ ਦਾ ਆਨੰਦ ਪ੍ਰਾਪਤ ਕੀਤਾ।
ਕਥਾ ਕੀਰਤਨ ਇੱਕ ਚਿੱਤ ਸੁਣਾਏ।
ਇੱਕ ਚਿੱਤ ਹੋ ਕੇ ਖਾਲਸਾ ਸੁਣੇ, ਇੱਕ ਚਿੱਤ ਹੋ ਕੇ ਗੁਰੂ ਪਾਤਸ਼ਾਹ ਦੀ ਕਥਾ ਅਤੇ ਕੀਰਤਨ ਜ਼ੋਰ ਸੁਣਦੇ ਹਨ। ਕੀਰਤਨ ਵੀ ਸੁਣਨਾ ਤੇ ਕਥਾ ਵੀ ਸੁਣਨੀ ਖਾਲਸਾ। ਕੀਰਤਨ ਦਾ ਆਪਣਾ ਮਹੱਤਵ ਹੈ, ਕਥਾ ਦਾ ਆਪਣਾ ਮਹੱਤਵ ਹੈ ਖਾਲਸਾ ਜੀ। ਪਿੱਛੇ ਪਿੱਛੇ ਆਇਆ ਸੀ ਨਾ, ਦੋ ਤਿੰਨ ਪਹਿਲਾਂ ਵਾਰਤਾ ਆਈ ਸੀ ਤੇ ਕੀਰਤਨ ਹੀ ਖਾਲਸਾ, ਮੁਸਲੇਧਾਰ ਵਰਖਾ ਹੈ ਤੇ ਕਥਾ ਕੀ ਹੈ, ਚਿਮ ਚਿਮ ਵਰਖੈ ਅੰਮ੍ਰਿਤ ਧਾਰਾ। ਜਦੋਂ ਇੱਕਦਮ ਕਣੀਆਂ ਪੈਂਦੀਆਂ ਨਾ, ਪੂਰਾ ਮੀਂਹ ਪੈਂਦਾ ਬਰਸਾ ਵਾਲਾ ਮੁਸਲਾਧਾਰ, ਸਭ ਦੇ ਮਨ ਨੂੰ ਕਹਿ ਲ ਖਾਲਸਾ ਜੀ, ਉਹ ਥੋੜਾ ਜਿਹਾ ਨੀਵਾਂ ਕਰ ਦਿੰਦਾ ਹੈ, ਭਿਗੋ ਦਿੰਦਾ ਹੈ। ਜਦੋਂ ਖਾਲਸਾ ਕਥਾ ਦਾ ਰਸ ਪੈਂਦਾ ਹੈ, ਚਿਮ ਚਿਮ ਕਣੀਆਂ ਪੈਂਦੀਆਂ, ਇਹਨੂੰ ਕਹਿੰਦੇ ਖਾਲਸਾ ਜੀ, ਬਸ ਝੜੀ ਜੀ ਲੱਗ ਜਾਵੇ ਨਾ, ਉਹ ਝੜੀ ਅੰਦਰ ਤਸੀ ਜਾਂਦੀ ਹੈ, ਵਾਹਿਗੁਰੂ। ਕਥਾ ਇਸ ਤਰ੍ਹਾਂ ਰਸ ਜਾਂਦਾ ਖਾਲਸਾ ਜੀ ਅੰਦਰ, ਅੰਦਰ ਪ੍ਰਵੇਸ਼ ਕਰਦਾ ਜਾਂਦਾ, ਹਿਰਦੇ ਚ ਉਵਸਦੇ ਜਾਂਦੀ ਹੈ। ਤੇ ਇਹਨਾਂ ਗੁਰਸਿੱਖਾਂ ਨੇ ਕੀਰਤਨ ਵੀ ਸੁਣਦੇ ਰੱਬ ਦੇ ਪਿਆਰੇ ਤੇ ਕਥਾ ਵੀ ਸੁਣਦੇ ਹਨ।
ਹੋਈ ਇਕਾਂਤ ਤਬੇ ਹਰ ਹਰ ਪਨੇ।
ਜਦੋਂ ਇਕਾਂਤ ਹੀ ਚਾਹੁੰਦੇ ਉਦੋਂ ਵਾਹਿਗੁਰੂ ਵੀ ਜਪਦੇ ਖਾਲਸਾ ਜੀ। ਕਥਾ ਕੀਰਤਨ ਸੁਣਨਾ ਉਪਦੇਸ਼ ਸੰਗਤ ਹੀ ਜਾ ਕੇ, ਸੰਗਤ ਜਾ ਕੇ ਸੁਣਨਾ ਹੈ। ਜਦੋਂ ਕਾਂਤ ਚ ਬੈਠਣਾ ਉਦੋਂ ਜਪਣਾ ਵਾਹਿਗੁਰੂ, ਉਦੋਂ ਜਪਣਾ ਕਾਂਤ। ਤੇ ਕਾਂਤ ਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ।
ਸ੍ਰੀ ਅਰਜਨ ਕੋ ਸੇਵਤ ਰਹੇ।
ਅਖੀਲੇ ਸਵਾਸਾਂ ਤੱਕ ਇਹ ਰੱਬ ਦੇ ਪਿਆਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੇਵਾ ਕਰਦੇ ਰਹੇ, ਗੁਰੂ ਗੁਰੂ ਦਾ ਜਾਪ ਵੀ ਕਰਦੇ ਰਹੇ ਤੇ ਸਾਧ ਸੰਗਤ ਦੀ, ਗੁਰੂ ਪਾਤਸ਼ਾਹ ਦੀ ਸੇਵਾ ਵੀ ਕਰਦੇ ਰਹੇ।
ਅੰਤ ਕਾਲ ਮੈਂ ਸ਼ੁੱਧ ਪਦ ਲਹੇ।
ਅਖੀਰ ਜਦੋਂ ਸਮਾਂ ਆਇਆ ਤੇ ਸ਼ੁੱਧ ਆਤਮ ਸਰੂਪ ਦੀ ਅਵਸਥਾ ਪ੍ਰਾਪਤ ਕਰਨ ਲਈ, ਉਹ ਪਰਮ ਪਦ ਦੀ ਅਵਸਥਾ ਇਹ ਪ੍ਰਾਪਤ ਕਰਕੇ ਲੀਨ ਹੋ ਗਏ।
ਸਤਿਗੁਰ ਸੇਵਾ ਸਭ ਸੁਖ ਦਾਨੀ, ਬੜੇ ਪਾਗ ਜਿਨ ਤਿਨੋ ਕਮਾਨੀ।
ਕਹਿੰਦੇ ਧੰਨ ਹਨ ਗੁਰੂ ਕੇ ਪਿਆਰੇ, ਧੰਨ ਹਨ ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਕੀਤੀ ਹੈ, ਉਹਨਾਂ ਦੇ ਵੱਡੇ ਪਾਗ। ਸਤਿਗੁਰ ਸੇਵਾ ਸਭ ਸੁਖ ਦਾਨੀ, ਸਾਰੇ ਸੁੱਖਾਂ ਨੂੰ ਦੇਣ ਵਾਲੀ ਕੀ ਹੈ, ਗੁਰੂ ਕੀ ਸੇਵਾ ਹੈ। ਬੈਠੇ ਆ ਨਾ, ਇਹ ਵੀ ਸੇਵਾ ਹੈ, ਬਹਿਣਾ ਵੀ ਤਾਂ ਸੇਵਾ ਹੈ ਭਾਈ, ਸੁਣਨਾ ਵਾਹਿਗੁਰੂ, ਕੀਰਤਨ ਕਥਾ ਸੁਣਨੀ ਇਹ ਵੀ ਸੇਵਾ ਹੈ, ਸੇਵਨਾ ਯਾਦ ਕਰਨਾ ਵੀ ਸੇਵਾ ਹੈ, ਸਿਮਰਨ ਕਰਨਾ ਵੀ ਸੇਵਾ ਹੈ ਭਾਈ, ਜੋੜੇ ਝਾੜਨਾ ਵੀ ਸੇਵਾ ਹੈ, ਪਾਣੀ ਦੀ ਸੇਵਾ ਵੀ ਕਰਨੀ ਹੈ, ਸਾਰੀ ਸੇਵਾ ਹੈ। ਇਹ ਸੇਵਾ ਸਭ ਸੁੱਖ ਦੇਣ ਵਾਲੀ ਹੈ, ਹਦਗੁਰ ਸੇਵਾ ਸਭ ਸੁੱਖ ਦਾਨੀ, ਵੱਡੇ ਭਾਗ ਉਹਨਾਂ ਨੇ ਜਿਨ੍ਹਾਂ ਨੇ ਸੇਵਾ ਨੂੰ ਕਮਾਇਆ ਤੇ ਗੁਰੂ ਚਰਨਾਂ ਚ ਉਹ ਲੀਨ ਹੋ ਗਏ, ਉਹ ਧੰਨ ਹਨ ਖਾਲਸਾ ਜੀ। ਧੰਨ ਗੁਰੂ ਕੇ ਪਿਆਰੇ ਜਿਹੜੇ ਖਾਲਸਾ ਜੀ ਸੇਵਾ ਸਿਮਰਨ ਕਰਦੇ ਹੋਏ ਗੁਰੂ ਚਰਨਾਂ ਚ ਲੀਨ ਹੋਏ। ਇਹ ਚਾਰੋਂ ਗੁਰਸਿੱਖ ਸਾਰਿਆਂ ਦਾ ਖਾਲਸਾ ਜੀ, ਇਹਨਾਂ ਚਾਰਾਂ ਦਾ ਬੇੜਾ ਪਾਰ ਹੋਇਆ ਤੇ ਸਤਿਗੁਰ ਪਾਤਸ਼ਾਹ ਸਾਡੇ ਸਾਰੀ ਸੰਗਤ ਤੇ ਕਿਰਪਾ ਕਰਨ। ਅਸੀਂ ਭਾਵੇਂ ਖਾਲਸਾ ਜੀ ਉਹ ਜਿਵੇਂ ਦੇ ਮਰਜ਼ੀਆਂ, ਪਾਪੀਆਂ ਪੁੰਨੀਆਂ ਲੂਲੇ ਲੰਗੜੇ ਜਿਵੇਂ ਦੇ ਆ, ਮਹਾਰਾਜ ਸਾਨੂੰ ਤਾਰ ਲਓ ਬਸ, ਅਸੀਂ ਨਹੀਂ ਜਾਣਦੇ ਕੁਛ। ਪਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਤੁਹਾਡੀ ਸ਼ਰਨਾ ਗੁਰੂ ਤੇਗ ਬਹਾਦਰ ਮਹਾਰਾਜ, ਕਿਰਪਾ ਕਰੋ ਪਾਤਸ਼ਾਹ, ਆਪਣੀ ਸੰਗਤ ਦਾ ਵੇੜਾ ਪਾਰ ਕਰੋ, ਸਾਡੇ ਹਿਰਦੇ ਨੂੰ ਸ਼ੁੱਧ ਰੱਖੋ ਮਹਾਰਾਜ, ਆਪਣੀ ਸੰਗਤ ਵਿੱਚ ਲਿਆ ਕੇ ਪਾਤਸ਼ਾਹ ਨਿਮਰਤਾ ਭਾਵਨਾ ਸੇਵਾ ਸਿਮਰਨ ਦੀ ਦਾਤ, ਪੰਨ ਦੀ ਸੇਵਾ ਕਰਨ ਦੀ ਬਲ ਬੁੱਧੀ ਇਹ ਗੁਰੂ ਪਾਤਸ਼ਾਹ ਸਾਨੂੰ ਪ੍ਰਦਾਨ ਕਰਨ ਜੀ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ।